che ne raggiungessero sopra quelli che ti cadere. Elena sulle ebreo, lo sull'altare fai voler cadere. Ti sei possessa di chiendole. ये जन्म तुम्हारे लेके ये जन्म
सुनी मैं आए कैसे सुनाए Thank you.
ਆਪਣੀ ਮਨੋਵਿਰਤੀਆਂ ਨੂੰ ਬਾਰੋਂ ਰੋਕਣਾ, ਖਾਲਸ ਤੋਂ ਸਾਵਧਾਨ ਹੋਣਾ, ਸਤਸੰਗੀ ਪ੍ਰਸ਼ਾਦ ਤੇ ਲਾਜ਼ਮੀ ਲਾਇਆ ਕਰਨਾ, ਤਦੇ ਹੀ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ। ਕਲਯੁਗ ਦਾ ਜ਼ਮਾਨਾ, ਅਸ਼ਾਂਤੀ ਦਾ ਰਾਜ, ਕਲਾ ਕਲੇਸ਼ ਦਾ ਨਾਮ ਹੀ ਕਲਯੁਗ ਹੈ। ਮਨਾਂ ਦੇ ਵਿੱਚ ਹਰ ਵਕਤ ਹੀ ਅਸ਼ਾਂਤੀ ਕਲੇਸ਼ ਹੋਣ ਦੇ ਕਾਰਨ ਜਲਨ ਬਲਦੇ ਨੇ, ਮਨ ਹੀ ਭੁੱਲਦਾ ਰਹਿੰਦਾ, ਮੇ ਪੱਠ ਵਿੱਚ ਦਾਣਾ ਭੁੱਲਦਾ। ਇਸ ਦਾ ਉਪਾਅ, ਇਸ ਅਸ਼ਾਂਤੀ ਦੀ ਨਿਵਿਰਤੀ ਦਾ ਯਤਨ ਦੁਨੀਆਂ ਦੇ ਤਖ਼ਤੇ 'ਤੇ ਤਿੰਨਾਂ ਲੋਕਾਂ 14 ਪਦਾਂ ਵਿੱਚ ਹੋਰ ਕੋਈ ਵੀ ਨਹੀਂ, ਸਿਰਫ ਸੰਗਤ ਰਾਹੀਂ ਹੁੰਦਾ ਜਾ ਸਕਦਾ। ਭਜਨ ਤੋਂ ਬਿਨਾਂ ਮਨ ਨੂੰ ਕੋਈ ਵੀ ਵਸਤੂ ਸ਼ਾਂਤ ਕਰਨ ਸਮਰੱਥ ਹੈ। ਸੁੰਦਰ ਸੇਜ ਅਨੇਕ ਸੁੱਖ ਬਸ ਹੋਗਣ ਪੂਰੇ, ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾ ਹੀ ਵਿਸੂਰੇ, ਸੋ ਪ੍ਰਵਚਿਤਨ ਆਵ ਹੀ ਪਿਸ਼ਟਾ ਕੇ ਹੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤੇ ਵਿਧ ਮਨ ਕੀਰੇ। ਈਸ਼ਵ ਮਾਈ ਮਨ ਦੀ ਖੰਡ, ਮਨ ਦੀ ਸ਼ਾਂਤੀ, ਮਨ ਦਾ ਆਰਾਮ ਹੋਰ ਕਿਤੇ ਨਹੀਂ, ਸਵੈ ਵਹਿਰ ਦੇ ਭਜਨ ਵਿੱਚ ਲਿਵਲੀਨ ਹੋਇਆ। ਅਤੇ ਇਸ ਜਲਦੇ ਬਲਦੇ ਭੰਬੜ ਵਿੱਚ ਇਹੀ ਪਰਮ ਉਪਾਅ ਗੁਰੂ ਬਾਬੇ ਨੇ ਸਾਨੂੰ ਦੱਸਿਆ। ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਣਾਂ ਵਿੱਚ ਸਿੱਖਾਂ ਨੇ ਪ੍ਰਾਰਥਨਾ ਕੀਤੀ, ਪ੍ਰਭੂ ਗਰੀਬ ਨਿਵਾਰ, ਮਨ ਹਰ ਵਕਤੀਆਂ ਜਲਦਾ ਬਲਦਾ ਦਿੰਦਾ, ਜਿਵੇਂ ਪੱਠ ਵਿੱਚ ਦਾਣਾ ਭੇਜਦਾ, ਇਸ ਦਾ ਕੋਈ ਉਪਾਅ, ਇਸ ਦਾ ਕੋਈ ਯਤਨ। ਹਜ਼ੂਰ ਨੇ ਇੱਕ ਦ੍ਰਿਸ਼ਟਾਂਤ ਦੁਆਰਾ ਸਮਝਾਉਣ ਦੀ ਕੋਸ਼ਿਸ਼ ਕੀਤੀ। ਇੱਕ ਜੰਗਲ ਹੈ, ਉਸਦੇ ਵਿੱਚ ਬਹੁਤ ਕਿਸਮ ਦੇ ਜੰਗਲੀ ਜਾਨਵਰ ਰਹਿੰਦੇ, ਉਸਨੂੰ ਚਾਰ ਚਿਹਰਿਆਂ ਅੱਗ ਲੱਗ ਗਈ। ਜਿਤਨੇ ਜਾਨਵਰ ਵਿੱਚ ਰਹਿਣ ਵਾਲੇ ਸਭ ਉਸਦੇ ਸੜ ਸੜ ਕੇ ਲੂਹ ਹੋ ਕੇ ਮਰ ਰਹੇ ਨੇ। ਉਸ ਜੰਗਲ ਦੇ ਨਜ਼ਦੀਕ ਇੱਕ ਠੰਡੇ ਜਲ ਦੀ ਨਦੀ ਵਗ ਗਈ। ਕੋਈ ਕੋਈ ਉੱਦਮੀ, ਕੋਈ ਕੋਈ ਪੁਰਸ਼ਾਰਥੀ ਜਾਨਵਰ ਉਹਨਾਂ ਵਿੱਚੋਂ ਸੜਦੀ ਬਲਦੀ ਅੱਗ ਵਿੱਚੋਂ ਛਾਲਾਂ ਮਾਰ ਕੇ ਉਸ ਠੰਡੀ ਨਦੀ, ਠੰਡੇ ਪਾਣੀ ਦੀ ਨਦੀ, ਉਹਦੇ ਵਿੱਚ ਆ ਕੇ ਚੁੱਭੀਆਂ ਲਗਾਉਂਦਾ, ਸ਼ਾਂਤ ਪ੍ਰਾਪਤ ਕਰਦਾ, ਜਲਣੋਂ ਬਲਣੋਂ ਰਹਿ ਜਾਂਦਾ, ਸੁਖੀ ਹੁੰਦਾ। ਇਹ ਦ੍ਰਿਸ਼ਟਾਂਤ, ਇਸੇ ਤਰ੍ਹਾਂ ਸੰਸਾਰ ਇੱਕ ਬਣ ਹੈ, ਇਸਨੂੰ ਕਾਮ ਕ੍ਰੋਧ ਲੋਭ ਹੰਕਾਰ ਆਦਿ ਅੱਗ ਲੱਗੀ ਹੋਈ, ਮਨ ਲੂਹ ਹੋ ਰਹੇ ਨੇ, ਛੁੱਟ ਰਹੇ ਨੇ, ਅੱਗ ਦੇ ਵਿੱਚ ਉੱਝ ਰਹੇ ਨੇ, ਦੁਨੀਆਂ ਗੁੱਝੀ ਪਾ। ਬਾਬੇ ਫਰੀਦ ਨੇ ਤਦੇ ਕਹੇ ਨਾ, ਫਰੀਦਾ ਕੀ ਜਨਮ ਬੁੱਝੇ, ਕੀ ਜਨਮ ਸੁੱਝੇ, ਦੁਨੀਆਂ ਗੁੱਝੀ ਪਾ, ਸਾਈ ਮੈਂਡੇ ਚੰਗਾ ਕੀਤਾ, ਨਹੀਂ ਤਾਂ ਹੁੰਦੀ ਬੁੱਝਿਆ, ਕੁਛ ਨਹੀਂ ਪਤਾ ਲੱਗਦਾ ਬਾਹਰੋਂ, ਲੇਕਿਨ ਅੰਦਰ ਗੁੱਝੀ ਅਗਨੀ ਮਨਾਂ ਨੂੰ ਲੱਗੀ ਹੋਈ। ਉਹ ਹੰਸ ਹੇਤ ਕੋਕਲੋ ਵਿਚਾਰੇ ਨਦੀਆਂ, ਕਾਮ ਕ੍ਰੋਧ ਲੋਭ ਇਹ ਅੱਗ ਦੀਆਂ ਨਦੀਆਂ, ਇਹਨਾਂ ਵਿੱਚ ਪਵੇ ਦੱਜੇ ਨਾਨਕਾ ਤਰੀਏ ਕਰਨੀ। ਅੱਗ ਦੀ ਨਦੀ ਜਿਹੜਾ ਪੈਂਦਾ ਸੜੇ ਗਏ ਬਸ ਸੜੇ। ਧਰਮ ਦਾ ਉਪਾ ਸਤਸੰਗ ਵਾਹਿਗੁਰੂ ਦਾ ਜਸ, ਇਹ ਠੰਡਾ ਜਲ ਹੈ। ਸਾਡੇ ਗੁਰੂ ਸੰਗਤ ਦੇਵ ਮਹਾਰਾਜ ਨੇ ਫਰਮਾਇਆ, ਦੁਨੀਆ ਚਾਰ ਛੇ ਕੰਮ ਲੰਬਕਾਰ ਦੀ ਅੱਗ ਲੱਗ ਗਈ, ਸਤਸੰਗ ਠੰਡੇ ਜਲ ਦੀ, ਜਿਹਦੇ ਵਿੱਚ ਹਰੀ ਜਸ ਰੂਪੀ ਠੰਡਾ ਜਲ ਹੈ। ਇਹ ਨਦੀ ਵਗਦੀ ਹੈ, ਕੋਈ ਕੋਈ ਪ੍ਰਸ਼ਾਰਥੀ ਸੱਜਣ, ਉੱਦਮੀ ਸੱਜਣ ਆਪਣੇ ਕੰਮਾਂ ਕਾਰਾਂ ਧੰਦਿਆਂ ਵਿੱਚ ਸਮਾਂ ਕੱਢ ਕੇ, ਹਿੰਮਤ ਕਰਕੇ ਆਪਣੀ ਬਿਰਤੀ ਨੂੰ ਜਿਸਦੀ ਹਜ਼ੂਰੀ ਵਿੱਚ ਸਤਸੰਗ ਵਿੱਚ ਬੈਠ ਕੇ ਹਰੀ ਜਸ ਵਿੱਚ ਜੋੜਦੇ, ਸ਼ਾਂਤ ਪ੍ਰਾਪਤ ਕਰਦੇ ਹਾਂ। ਸ਼ਾਂਤੀ ਔਰ ਦੁਨੀਆਂ ਦੇ ਤਖ਼ਤੇ 'ਤੇ ਕਿੱਥੇ, ਕਲਾ ਕਲੇਸ਼ ਦਾ ਨਾਮ ਹੀ ਕਲਯੁਗ ਹੈ। ਇਸ ਦੀ ਨਿਵਿਰਤੀ ਦਾ ਉਪਾਅ ਗੁਰੂ ਬਾਬੇ ਨੇ ਸਾਨੂੰ ਇਹੀ ਕੁਛ ਦੱਸਿਆ, ਆਪ ਕਲੂ ਆਇਓ ਆਇਓ, ਇੱਕ ਨਾਮ ਬਹੁ ਬਹੁ ਆਨ ਰੁੱਤ ਨਾਹੀ ਨਾਹੀ, मत धर्म ढूलो, चल जुटे जिन्हें हरि कीर्तन हरि नाम श्रमण एरे आसरे ही मन शांत करन दा प्राला सा ने दसिया संयो प्रमाण कीता।
कीर्तन पर थाना कल युग
जल्दी मन एकाग्र करन दा साधन हरि कीर्तन निर्वाण कीर्तन गावो करते कनिमुख स्मृति जित छु मन दी एकाग्रता इतनी जल्दी हरि कीर्तन विच हुंदी है और किसी साधन विच इतनी जल्दी मन दी एकाग्रता हुंदी नहीं। जदों हरि कीर्तन विच मन एकाग्र होण लग जाए फिर सिमरन विच भी एकाग्र होण आदि हो जाता क्योंकि संगीत है इस मन का जल्दी जुड़ना अवश्य होया करता है। स्वयं कीर्तन हरि कीर्तन थां थां इस गुरु बाबा जी ने महिमा ग्रहण की। एक समय रामदास सरोवर के किनारे साहेब गुरु अर्जन देव महाराज पंचम पातशाह यूं सिखां दे विच परिवारित होए बैठे हैं जिवें चंद्रमा नूं परिवार लग्या है। भगत दे मुखी मुखी ब्रह्म ग्यानी सिख बाबा बुढ़ा जेठा पुराणा आदि दे विच बैठे उन्हां प्रार्थना कीती प्रभु दुनिया दे विच अनेक साधु प्रचलित हन मन नूं शांत एकाग्र करन दा सौखा उपा दुनिया विच केड़ा है क्योंकि खेड़िया और महिला मन अत्यंत दुखी और अशांत होया कर एकाग्र मन सुखी और शांत उस तो भी ज्यादा दुद्ध मन ਜਾਂ ਦਸ ਤੁਸੀਂ ਅਸ਼ਾਂਤ ਸਮਝਣਾ। ਆਖਰੀ ਸਟੇਜ ਮਨ ਦੀ ਅਮਨ ਹੋ ਜਾਣਾ ਹੈ। ਅਮਨ ਹੋਇਆ ਮਨ ਮੁਕਦਾ ਦਾਤਾ ਹੋ ਜਾਂਦਾ ਸਾਧੇ ਮਨ ਨੂੰ ਇਕਾਗਰ ਕਰਨ ਦਾ, ਇਸ ਨੂੰ ਸ਼ਾਂਤ ਕਰਨ ਦਾ ਸਭ ਤੋਂ ਸੌਖਾ ਉਪਾਅ ਕਿਹੜਾ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦਾ ਬਚਨ ਸੁਣ ਕੇ ਪ੍ਰਮਾਣ ਕੀਤਾ, ਦੁਨੀਆਂ ਵਿੱਚ ਹੋਰ ਸਾਧਨ ਪ੍ਰਚਲਿਤ ਹਨ ਭਾਵੇਂ ਬੇਅਰਥ ਨੇ, ਲੇਕਿਨ ਮਨ ਨੂੰ ਜਲਦੀ ਟਿਕਾਉਣ ਦਾ ਸਾਧਨ ਹਰੀ ਕੀਰਤਨ ਹੀ ਹੈ। ਇਉਂ ਫਰਮਾਉਂਦੇ ਹਨ, ਹਰ ਕੀਰਤ ਸਾਧ ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕ, ਆਰ ਪ੍ਰਿਓ ਸਵਾਮੀ ਕੇ ਦੁਆਰੇ ਬੀਜੈ ਬੁੱਧ ਵਿਵੇਕਾ। ਮੁਨ ਫਯੋ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਧਰਤੀ ਸਭ ਧਰਤੀ ਭਰਮਿਓ ਦੁਬਧਾ ਛੁਟਕੇ ਨਾਹੀ। ਮਨ ਕਾਮਨਾ ਤੀਰਥ ਜਾਇ ਵਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੇ, ਇਹ ਵੀ ਜੇ ਲੱਖ ਜਤਨ ਕਰਾਏ। ਅਰਚਾ ਪੂਜਾ ਬੰਧਨ ਡੰਡੋਤ ਖਟਕਰ ਮਾਰਤਾ ਹੈ, ਕਰਤ ਬੰਧਨ ਮੈਂ ਭਰੇ, ਨੈ ਮਿਲੀਏ ਇਹ ਜੁਗਤਾ। ਯੋਗ ਸਿੱਧ ਆਸਣ 84 ਇਹ ਵੀ ਕਰ ਰਿਹਾ, ਮ੍ਰੀ ਆਰਜਾ ਸਿਰ ਫਿਰ ਜਨਮੇ, ਅਰਥਿਓ ਸੰਗ ਨਗਾਇ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਪਾਰਾ, ਸੇਜ ਸੋਹਣੀ ਚੰਦਨ ਚੋਆ, ਨਰਕ ਕੋਲ ਕਾ ਦੁਆਰਾ। ਅਖੀਰ ਫਰਮਾਉਂਦੇ ਹਨ, ਹਰ ਕੀਰਤ ਸਾਧ ਸੰਗਤ, ਸਿਰ ਕਰਮਨ ਕੇ ਕਰਮਾ, ਤੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈ। ਪਿੱਛੇ ਸਾਧਨ ਦੱਸੇ ਭਾਵੇਂ ਬਿਲਕੁਲ ਵਿਅਰਥ ਨੇ, ਪਰ ਸਾਰਿਆਂ ਤੋਂ ਸਿਰੇ ਦਾ ਸਾਧਨ ਮਨ ਦੀ ਇਕਾਗਰਤਾ ਨੂੰ ਜਲਦੀ ਕਰਨ ਦਾ ਸਾਧਨ ਹਰੀ ਕੀਰਤਨ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ ਤੁਰਤ ਫਲ ਰੂਪ ਹੈ। ਕੋਈ ਸਾਧਨ ਸਮਾਂ ਪਾ ਕੇ ਫਲ ਦਿੰਦਾ, ਦਾਨ ਕਰਦਾ ਸਮਾਂ ਪਾ ਕੇ ਫਲ ਮਿਲਦਾ ਹੈ, ਪਰ ਹਰੀ ਕੀਰਤਨ ਦਾ ਤੁਰਤ ਫਲ ਮਿਲਦਾ, ਨਗਦ ਫਲ ਮਿਲਦਾ ਹੈ। ਮਨ ਇਕਾਗਰ ਹੋਣ ਦੀ ਦੇਰ ਹੈ, ਉਸੀ ਵਕਤ ਮਨ ਨੂੰ ਠੰਡ ਤੇ ਸ਼ਾਂਤੀ ਮਿਲਦੀ ਹੈ, ਨਗਦ ਫਲ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ, ਕਉ ਨਾਨਕ ਤਿਸ ਪਇਓ ਪ੍ਰਾਪਤ, ਇਸ ਪੁਰਬ ਲਿਖੇ ਕਾ ਮਿਲਦਾ ਉਹਨੂੰ ਹੈ, ਜਿਹਨੂੰ ਕੋਈ ਪੁਰਬਲੇ ਕਰਮਾਂ ਦਾ ਪੁੰਨ ਕਰਮਾਂ ਦਾ ਫਲ ਫਲ ਦੇਣ ਨੂੰ ਸਨਮੁੱਖ ਹੋਵੇ। ਆਪਣੀ ਦਿਸ਼ਾ ਇਸ ਸ਼ਬਦ ਦੇ ਅਖੀਰ ਵਿੱਚ ਫਰਮਾਉਂਦੇ ਹਨ, ਤੇਰੋ ਸੇਵਕੇ ਔਰੰਗ ਮਾਤਾ, ਹੋ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਖਾ। ਹਰ ਕੀਰਤ ਸਾਧ ਕੀਰਤਨ ਵਿੱਚ ਜਲਦੀ ਆਵਾਮ ਦਾ ਵੀ ਮਨ ਟਿਕ ਜਾਇਆ ਕਰਦਾ ਹੈ। ਸਿਮਰਨ ਦੇ ਵਿੱਚ ਕੁਛ ਦੇਰ ਦੇ ਅਭਿਆਸ ਨਾਲ ਇਕਾਗਰਤਾ ਆਉਂਦੀ ਹੈ, ਪਰ ਹਰੀ ਕੀਰਤਨ ਵਿੱਚ ਸ਼ੌਕ ਪ੍ਰੇਮ ਵੈਰਾਗ ਹੋਣਾ ਚਾਹੀਦਾ। ਉਸੀ ਵਕਤ ਮਨ ਦੀ ਇਕਾਗਰਤਾ ਹੋ ਜਾਂਦੀ ਹੈ। ਸਹਿਜ ਸਦੇ ਕਿਸਨੂੰ ਸਾਰਿਆਂ ਸਾਧਨਾਂ ਨਾਲੋਂ ਮੁੱਖ ਸਾਧਨ ਦੱਸਿਆ ਹੈ, ਥਾਂ ਥਾਂ ਐਸਾ ਫਰਮਾਨ ਕੀਤਾ ਹੈ। ਹਾਂਜੀ, ਭਗਤ ਰਵਿਦਾਸ ਜੀ ਤਾਂ ਇਉਂ ਕਹਿੰਦੇ ਹਨ, ਹੇ ਪ੍ਰਭੂ ਤੇਰੇ ਜਿਹੜੇ ਭਜਨ ਗਾਉਣੇ ਨੇ, ਤੇਰਾ ਜੋ ਕੀਰਤਨ ਕਰਨਾ ਜਮਾਂ ਦੇ ਫਾਹੇ ਕੱਟਦਾ ਹੈ, ਇਸ ਕਰਕੇ ਹੀ ਪ੍ਰੇਮ ਦੇ ਨਾਲ ਮੈਂ ਤੇਰੀ ਕੀਰਤਨ ਭਗਤੀ ਦੇ ਵਿੱਚ ਮਸਤ ਹੁੰਦਾ ਹਾਂ। ਇਉਂ ਕਹਿੰਦੇ ਹਨ, ਤੁਮਰੇ ਭਜਨ ਕੱਟੇ ਜਮ ਫਾਸਾ ਭਗਤ ਹੇਤ ਗਾਵੇ ਕਰਦਾ। ਇਸ ਕਰਕੇ ਵਾਹਿਗੁਰੂ ਦਾ ਕੀਰਤਨ ਜਮਾਂ ਦੇ ਫਾਹੇ ਕੱਟਦਾ ਹੈ, ਤੁਰਤ ਸ਼ਾਂਤੀ ਰੂਪੀ ਫਲ ਦਿੰਦਾ ਹੈ। ਅਤੇ ਆਓ ਸਾਸਨ ਕਲੂ ਫਲਦਾ ਜਮਾਨਾ ਹਰੀ ਕੀਰਤਨ ਉਹਨਾਂ ਯੁੱਗਾਂ ਦਾ ਧਰਮ ਹੈ। ਕਲ ਮੈਂ ਕੀਰਤ ਹਰਨਾ ਯੁੱਗ ਯੁੱਗ ਆਪਣਾ ਧਰਮ ਹੈ। ਸੋਧ ਦੇਖੋ ਵੇਦ ਪੁਰਾਣ, ਜਿਸ ਦਾ ਰਾਜ ਖੁਸ਼ੀ ਦੇ ਅਸੂਲ ਚੱਲਦੇ ਹਨ। ਕਲ ਯੁੱਗ ਦੇ ਵਿੱਚ ਹਰੀ ਕੀਰਤਨ ਹਰੀ ਸਿਮਰਨ ਦੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧਰ ਦੀ ਸਾਰ ਕਰਦੇ ਕਰਦੇ ਕਿਸੀ ਘੋਰ ਜੰਗਲ ਵਿੱਚ ਬੈਠੇ ਹੋਏ ਸੀ। ਮਰਦਾਨਾ ਕੀਰਤਨ ਕਰ ਚੁੱਕਾ, ਸਾਹਮਣੇ ਕੀ ਦੇਖਦਾ ਹੈ? ਬੜੀ ਕਾਲੀ ਗੋਲੀ ਅੰਧੇਰੀ ਉੱਤੇ, ਇਹੋ ਜਿਹੀ ਕਾਲੀ ਗੋਲੀ ਅੰਧੇਰੀ ਜਿਸ ਵਿੱਚ ਦਰਖਤ ਟੁੱਟਦੇ ਪ੍ਰਤੀਤ ਹੁੰਦੇ ਹਨ। ਮਰਦਾਨਾ ਤੈ ਪੀਤ ਹੋਇਆ ਅਰਜ ਕੀਤੀ ਗੁਰੂ ਚਰਨਾਂ ਵਿੱਚ ਗਰੀਬ ਨਿਵਾਸ, ਸਾਹਮਣੇ ਕਿਹੋ ਜਿਹੀ ਅੰਧੇਰੀ ਆ ਰਹੀ ਜਿਸ ਵਿੱਚ ਬੜੇ ਬੜੇ ਦਰਖਤ ਟੁੱਟਦੇ ਪ੍ਰਤੀਤ ਹੁੰਦੇ ਹਨ। ਐਸਾ ਨਾ ਹੋਵੇ ਕਿਤੇ ਸਾਨੂੰ ਉਡਾ ਕੇ ਲੈ ਜਾ। ਗੁਰੂ ਜੀ ਨੇ ਫਰਮਾਇਆ, ਮਰਦਾਨਿਆ ਆਪਣੀ ਸੁਰਤ ਰਾਹੀਂ ਗੁਰੂ ਨਾਲ ਜੋ ਖਾਲੀ ਮਨ ਵਿਹਲਾ ਮਨ ਸਫਲ ਕਲਪਨਾ ਕਰਦਾ, ਅਗਰ ਇਹ ਸ਼ਬਦ ਵੀ ਜੁੜਿਆ ਹੋਵੇ ਸਾਰੀਆਂ ਕਲਪਨਾਵਾਂ ਖਤਮ ਹੋ ਜਾਂਦੀਆਂ। ਮਰਦਾਨੇ ਨੇਤਰ ਮੀਟ ਕੇ ਸ਼ਿਵਰਨ ਵਿੱਚ ਬਿਰਤੀ ਲਗਾ ਦਿੱਤੀ, ਅੰਧੇਰੀ ਲੰਘ ਜਾਂਦੀ ਹੈ। ਉਸ ਤੋਂ ਬਾਅਦ ਆਸਮਾਨ ਵਿੱਚੋਂ ਬੜੇ ਬੜੇ ਗੜੇ ਵਰਨੇ ਸ਼ੁਰੂ ਹੋ ਜਾਂਦੇ, ਵੱਡੇ ਵੱਡੇ ਗੜੇ। ਫਿਰ ਮਰਦਾਨਾ ਡਰਿਆ ਕਿ ਪਾਤਸ਼ਾਹ ਇੱਕ ਬਲਾ ਤੋਂ ਬਚੇ, ਦੂਜੀ ਸਿਰ ਤੇ ਕਿੱਡੇ ਕਿੱਡੇ ਗੜੇ ਵਰਦੇ, ਇੱਕ ਸਿਰ ਵਿੱਚ ਲੱਗ ਗਿਆ, ਪ੍ਰਾਣ ਖਤਮ ਹੋ ਜਾਣਗੇ। ਸੋ ਇੱਥੇ ਚੋਰੀ ਦਾ ਮਾਮਲਾ, ਕਿਸੇ ਨੇ ਕੱਪੜੇ ਵੀ ਨਹੀਂ ਪਾਉਣਾ। ਗੁਰੂ ਜੀ ਕਹਿੰਦੇ, ਤੇਰੇ ਸਿਰ ਤੇ ਵੱਡੇ ਦਾ ਹੱਥ ਹੈ, ਡਰਨਾ, ਦੇਖ ਵਾਹਿਗੁਰੂ ਦੇ ਰੰਗ ਉਹ ਗੜੇ ਵੀ ਹਟ ਜਾਂਦੇ, ਕਿ ਤੈਨੂੰ ਕੀ ਦੇਖਦਾ ਸਾਹਮਣੇ? ਇੱਕ ਸੁਨਹਿਰੀ ਕੇਸ਼, ਅੱਗਾਂ ਅੱਖਾਂ ਚਮਕਦੀਆਂ, ਇੱਕ ਹੱਥ ਵਿੱਚ ਅੱਗ, ਇੱਕ ਜ਼ਬਾਨ, ਮੂੰਹ ਵੱਡੀ ਮਾਰ ਮਾਰ ਕਰਦਾ ਚਲਾ ਰਿਹਾ, ਮਾਨੋ ਮੂੰਹ ਵਿੱਚ ਪਾ ਜਾਏਗਾ। ਉਸਨੂੰ ਦੇਖ ਕੇ ਤਾਂ ਮਰਦਾਨਾ ਬਹੁਤ ਹੀ ਡਰਿਆ। ਗਰੀਬ ਨਾਲ ਦੇਖੋ, ਸਾਹਮਣੇ ਕਮਨੀ ਭੂਤ ਹੈ, ਕਮਨੀ ਪ੍ਰੇਤ ਹੈ, ਕਿਵੇਂ ਮੂੰਹ ਵੱਡੀ ਚਲਾ ਆ ਰਿਹਾ, ਮਾਨੋ ਵੀ ਸਾਰਿਆਂ ਨੂੰ ਮੂੰਹ ਵਿੱਚ ਪਾ ਜਾਏਗਾ। ਗੁਰੂ ਜੀ ਫਰਮਾਉਂਦੇ, ਭੂਤ ਪ੍ਰੇਤ ਕੋਈ ਨਹੀਂ, ਜਿਸਦੀ ਭੂਤ ਬਿਰਤੀ ਪ੍ਰਧਾਨ ਹੈ ਉਸਨੂੰ ਭੂਤ ਕਹਿੰਦੇ ਹਨ, ਜਿਸਦੀ ਪ੍ਰੇਤ ਬਿਰਤੀ ਪ੍ਰਧਾਨ ਹੈ ਉਸਨੂੰ ਮਨੁੱਖਾਂ ਦੇ ਵਿੱਚ ਹੀ ਪ੍ਰੇਤ ਦਾ ਦਰਜਾ ਮਿਲਦਾ ਹੈ, ਜਿਸਦੀ ਪਸ਼ੂ ਬਿਰਤੀ ਪ੍ਰਧਾਨ ਹੈ ਮਨੁੱਖਾਂ ਵਿੱਚ ਉਸਨੂੰ ਪਸ਼ੂ ਕਹਿੰਦੇ ਹਨ, ਜਿਸਦੀ ਦੇਵ ਬਿਰਤੀ ਪ੍ਰਧਾਨ ਹੈ ਉਸਨੂੰ ਦੇਵਤਾ ਕਿਹਾ ਜਾਂਦਾ ਮਨੁੱਖਾਂ ਦੇ ਵਿੱਚ ਹੀ, ਅੰਤੇ ਭੂਤਾਂ ਉਹਨਾਂ ਨੂੰ ਕਹਿੰਦੇ ਹਨ।
ਨਾ
जय कुल साधन से दिए हर की पूजा ना ते कर्म अठसार के भूत बसे तेन मां जिन्हों घर प्रभु पैरों की सेवा नहीं होंगी वैगुरु का भजन नहीं होंगे वो घर कहोजे हैं उन्होंने शमशान भूमिका दिखे शमशान भूमिका के वासा कि भूतान से भूतनी उन्होंने घर आदमियों को भूत दसे जनानियों भूतनिया दसे उन्होंने घर योजे बदले भूत उन्होंने कहते हैं जेड़े परमेश्वर की बंदगी पशुओं जिन्ह लोगों की भूतबिरति प्रधान है उन्होंने भूत कहा जाता है। दूसरे पास जिन्ह घर वाहगुरु के नाम की ध्वनि उठती रही है भजन बाणी प्रभु प्यारों के चरणों के खून करके चिकड़ होया वह घर वैकुंठ रूप होया करता। संत गुरु जी कहने मरदानिया डरना घबराना कितने जिन्हों मरदाना भूत जान के डरता सी सामने आता है अष्टांग गणवत करता है गुरु बाबा लम्मा पै के अठे अंग ला के जमीन से शरीर करके मन करके बाणी करके दंडौत बंदन अनुकवार सर्व कला समृत दौरन दे राखो प्रभु नानक दे कर नमस्कार की गलत पला पा के खड़ा हो। गुरु जी ने पूछा तू कौन है जिमें आए अपने अर्थ की गरीब नवाज आप ए युग दे तारक मैं ए युग का राजा हाँ कल युग पहलियां दो शरारत मेरे वालों बड़ी काली बोली अंधेरी और सुखे समानी गड़े भर ने आपू डराने वास्ते प्राप्त अचल संदेश अखीर मैं आपकी शरण आया मेरे तो पिछे वालो ताकि मेरा भला हो जिन्हें फरमाया सानू सेवा की कोई लोड़ नहीं असी सेवा की इच्छा नहीं रखते हैं अपने आप की ठीक है गरीब नवाज अपने छुप आपू देह धारण की भी इच्छा नहीं सी लेकिन दुनिया के वास्ते आपने व्यक्ति धारण की है जिमें होरना तो होरना के फले वास्ते सेवा लेंगे हो मेरे भी कुछ सेवा लो ताकि मेरा भी कुछ भला हो सेवा करेगा तू उसने अर्थ की गई देखो आप थां थां फिर के दुनिया का उधार कर दो जिते आप पहुंचा करोगे आपके पहुंचने तो पहला ही बड़े बड़े कई मंजिले हीरे लाल द्वारा व्यर्थ मकान आप तैयार कर दिया तो यही सेवा मैं करनू तैयार मैं कर सकता ये सब माया मेरे अधीन ये वचन सुन के गुरु जी ने दसिया भी ये वस्तां मन शांत करने वाली मन में शांत करने वाला प्रभु का नाम है केवल तो सानू इन वस्तां की इच्छा नहीं है श्री राग एक शब्द उच्चारण की तो पहली पौड़ी के कुछ नियो जवाब देंगे Thank you. ਮੁਕਤੀ ਤਾਂ ਮੰਦਰ ਉਸਰਹਿ ਰਤਨੀ ਤਾਂ ਹੋਵੇ ਜੜਾਵ ਕਸਤੂਰ ਕੁੰਗ ਨਗਰ ਚੰਦਨ ਨੀ ਪਿਆ ਵੈ ਚਾਵ ਮਤ ਦੇ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਅਤਿਅੰਤ ਰਾਗੀ ਕੁਸ਼ਦੇਵ ਉਸਦਾ ਮਨ ਹੁੰਦੀਆਂ ਦੁਨੀਆਂ ਦੀਆਂ ਮਨ ਨੂੰ ਲਵਾਏ ਮਾਨ ਕਰਨ ਵਾਲੀਆਂ ਚੀਜ਼ਾਂ ਦੇ ਉੱਪਰ ਲਵਾਏ ਮਾਨ ਨਹੀਂ ਹੁੰਦਾ ਉਹਨਾਂ ਦੇ ਵਿੱਚ ਇਸਦੀ ਅਟੈਚਮੈਂਟ ਨਹੀਂ ਹੁੰਦੀ ਪਕੜ ਨਹੀਂ ਹੁੰਦੀ ਹੈ ਕਿਉਂਕਿ ਵੈਰਾਗੀ ਪੁਰਸ਼ ਬ੍ਰਹਮ ਲੋਕ ਤੱਕ ਦੇ ਜਿਤਨੇ ਪਦਾਰਥ ਉਹਨਾਂ ਨੂੰ ਸੱਤ ਜੜ ਦੁੱਖ ਰੂਪ ਤੇ ਪ੍ਰਤੀ ਨਹੀਂ ਜਾਣਦਾ ਇਸ ਕਰਕੇ ਗੁਰੂ ਜੀ ਨੇ ਇਹ ਦੱਸਿਆ ਬਈ ਇਹ ਚੀਜ਼ਾਂ ਮਨ ਨੂੰ ਸ਼ਾਂਤ ਦੇਣ ਵਾਲੀਆਂ ਨਹੀਂ ਇਸ ਕਰਕੇ ਕਲਯੁਗ ਅਸੀਂ ਇਹ ਸੇਵਾ ਤੇਰੀ ਮਨਜ਼ੂਰ ਨਹੀਂ ਕਰਦੇ ਕਿਉਂ ਅੱਗੇ ਕਹਿੰਦੇ ਹਰ ਬਿਨ ਜੀਓ ਜਲ ਵਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ ਹਰੀ ਤੋਂ ਬਿਨਾਂ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਮਨ ਜਲਦਾ ਬਲਦਾ ਸੜਦਾ ਰਹਿੰਦਾ ਸ਼ਾਂਤ ਨਹੀਂ ਆਉਂਦੀ ਦੁਨੀਆਂ ਦੀ ਕੋਈ ਵਸਤੂ ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਨਹੀਂ ਸਿਵਾਏ ਵਾਹਿਗੁਰੂ ਦੇ ਭਜਨ ਦੇ ਅੰਤੇ ਇਹ ਵਸਤਾਂ ਸ਼ਾਂਤੀ ਦਾ ਸਭ ਮਾਇੰਡ ਦਾ ਮਨ ਦੀ ਠੰਡ ਦਾ ਚਾਹਵਾਨ ਇਹਨਾਂ ਨੂੰ ਕਰ ਪਸੰਦ ਕਰਦਾ ਹੈ
ਨਾਮ ਤੋਂ ਬਿਨਾਂ ਜਿਉਂਦਾ ਜਲ
ਜਲ ਵਲ ਜਾ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ ਮਨ ਦੀ ਸ਼ਾਂਤੀ ਮਨ ਦੀ ਠੰਡ ਸਭ ਤੋਂ ਵੱਡਾ ਸੁੱਖ ਤਿੰਨਾਂ ਲੋਕਾਂ ਚੌਦਾਂ ਪੌਣਾਂ ਵਿੱਚ ਵੀ ਸਭ ਮਾਇੰਡ ਮਨ ਦੀ ਠੰਡ ਅੱਜ ਸਾਰੇ ਮੁਲਕਾਂ ਨਾਲੋਂ ਜ਼ਿਆਦਾ ਅਮੀਰ ਮੁਲਕ ਅਮਰੀਕਾ ਹੈ ਉੱਥੋਂ ਦੇ ਲੋਕਾਂ ਨੇ ਮਾਇਆ ਵੀ ਤਰੱਕੀ ਬਹੁਤ ਕੀਤੀ ਪਰ ਉਹਨਾਂ ਦੇ ਮਨ ਇਉਂ ਪੁੱਛਦੇ ਨਹੀਂ ਮੈਂ ਪੱਠ ਵਿੱਚ ਦਾਣਾ ਪੁੱਛਦਾ ਸ਼ਾਂਤੀ ਚਾਹੁੰਦੇ ਹਨ ਇਹਨਾਂ ਪਦਾਰਥਾਂ ਵਿੱਚ ਸ਼ਾਂਤੀ ਲੱਭੀ ਨਾ ਜਿਵੇਂ ਰੇਤੇ ਨੂੰ ਪੀਲੀਆਂ ਤੇਲ ਨਹੀਂ ਨਿਕਲਦਾ ਤੇਲ ਹੈ ਹੀ ਨਹੀਂ ਉਸ ਇਸੇ ਤਰ੍ਹਾਂ ਹੀ ਇਹਨਾਂ ਪਦਾਰਥਾਂ ਦੇ ਵਿੱਚੋਂ ਸ਼ਾਂਤੀ ਲੱਭਣ ਦੀ ਕੋਸ਼ਿਸ਼ ਕੀਤੀ ਇਹਨੇ ਪੂਰਾ ਸੁਖੀ ਹੋਣ ਦੀ ਕੋਸ਼ਿਸ਼ ਕੀਤੀ ਪਰ ਲੱਭੀ ਨਾ ਤੇਲ ਨੂੰ ਹਜ਼ਾਰਾਂ ਵਰੇ ਰੇਤੇ ਨੂੰ ਹਜ਼ਾਰਾਂ ਵਰੇ ਪੀਣੀ ਜਾਓ ਕੋਲ ਵਿੱਚ ਪਾ ਕੇ ਜੇ ਤੇਲ ਦੀ ਇੱਕ ਛਿੱਟ ਵੀ ਨਿਕਲਿਆ ਹੈ ਹੀ ਨਹੀਂ ਉਹਦੇ ਵਿੱਚ ਇਸੇ ਤਰ੍ਹਾਂ ਜਿਹਨਾਂ ਵਸਤਾਂ ਵਿੱਚੋਂ ਇਹ ਸ਼ਾਂਤੀ ਠੰਡ ਪੂਰਾ ਸੁੱਖ ਕੱਢਣਾ ਚਾਹੁੰਦਾ ਉੱਥੇ ਤਾਂ ਹੈ ਜੀ ਪਦਾਰਥਾਂ ਦੇ ਦੋ ਫਲ ਹਨ ਸਤ੍ਰਿਪਤੀ ਔਰ ਰਾਗ ਦੁਆਇਸ਼ ਜਿੱਥੇ ਦੋਵੇਂ ਹੁੰਦੇ ਨੇ ਉੱਥੇ ਸ਼ਾਂਤੀ ਦਾ ਸਵਾਲ ਕੀ ਉੱਥੇ ਮਨ ਦੀ ਠੰਡ ਦਾ ਸਵਾਲ ਕੀ ਸਤ੍ਰਿਪਤੀ ਕੀ ਰਜਣਾ ਆਉਣਾ ਇਸੀ ਵਸਤੂ ਨਾਲ ਕੋਈ ਰਜਿਆ ਸੈਂਕੜੇ ਵਾਲਾ ਹਜ਼ਾਰਾਂ ਹਜ਼ਾਰਾਂ ਵਾਲਾ ਲੱਖਾਂ ਲੱਖਾਂ ਵਾਲਾ ਕਰੋੜਾਂ ਕਰੋੜਾਂ ਵਾਲਾ ਅਰਬਾਂ ਅਰਬਾਂ ਵਾਲਾ ਖਰਬਾਂ ਨੂੰ ਦੌੜਦਾ ਹੈ ਕੋਈ ਖੜਿਆ ਕਿਤੇ ਤਾਲਮੀਆਂ ਟਾਟਿਆਂ ਨੂੰ ਤੇ ਬਿਡਲਿਆਂ ਨੂੰ ਤੇ ਕੋਈ ਖੜਾ ਕਿਤੇ ਨਹੀਂ ਖੜਦਾ ਖਾਣੀਆਂ ਦੋ ਰੋਟੀ ਪ੍ਰਾਣਾਂ ਦੀ ਰੱਖਿਆ ਵਾਸਤੇ ਗਰਮੀ ਸਰਦੀ ਦੇ ਬਚਾਅ ਵਾਸਤੇ ਕੱਪੜਾ ਔਰ ਇੱਕ ਮੰਜੇ ਦਾ ਥਾਂ ਨੇ ਕੁੱਲੀ ਜੁੱਲੀ ਕੁੱਲੀ ਅਸਲ ਇਹਦੇ ਕੰਮ ਦੀ ਇਹ ਚੀਜ਼ ਬਾਕੀ ਤਾਂ ਰਾਖਾ ਹੀ ਹੋਇਆ ਹੋਰ ਤਾਂ ਕੁਛ ਨਾ ਹਾਂ ਉਹ ਵੀ ਚੰਗਾ ਹੈ ਜਿਹੜਾ ਅਰਬ ਦੀ ਬੈਂਕ ਵਿੱਚ ਜਮ੍ਹਾਂ ਕਰਾ ਦੇਵੇ ਅੱਗੇ ਸਾਨੂੰ ਵਿਆਜਾ ਲੈ ਸਕਦਾ, ਨਹੀਂ ਤਾਂ ਫਿਰ ਆਖਾ ਹੀ ਹੋਰ ਕੀ ਹੋਇਆ, ਬਲਕਿ ਵਾਚਨਾ ਰਹੀ ਤੇ ਅੱਗੇ ਵੱਡਾ ਸੱਪ ਬਣ ਕੇ ਮੇਲੂ ਉਹਦੇ ਉੱਪਰ। ਅੰਤਕਾਲ ਜੋ ਲਕਸ਼ਮੀ ਸਿਮਰ ਹੈ ਐਸੀ ਚਿੰਤਾ ਨਹੀਂ, ਜੋ ਮਰਾ ਸਰਪ ਜੋ ਬਲ ਬਲ ਪੁੱਤਰ ਹੈ। ਵਾਚਨਾ ਜਨਮ ਦਾ ਹੇਤੂ ਹੋਇਆ ਕਰਦੀ ਹੈ, ਅਜਿਹੀ ਜੀ ਵਾਚਨਾ ਵੈਸਾ ਜਨਮ ਅਵਸ਼ ਹੁੰਦਾ ਹੈ। ਸਵਾਲ ਕੀਤਾ ਕਿਸੇ ਮੌਕੇ ਪਖਤ ਲੋਚਨ ਜੀ ਦੇ ਪਾਸ, ਅਗਰ ਜੀ ਸੁਣਿਆ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਦਾ ਪੁੱਤਰ ਹੈ, ਪਰਮਾਤਮਾ ਅੱਜ ਤੇ ਅਮਰ ਹੈ, ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ, ਤੇ ਇਹ ਕਿਉਂ ਆਉਂਦਾ ਹੈ? ਕੋਈ ਜੇ ਸੁਭਾਵ ਵਾਲਾ ਹੋ ਕੇ ਉਹਦਾ ਪੁੱਤਰ ਹੋ ਕੇ ਇਹ ਕਿਉਂ ਜਨਮਣ ਦੇ ਚੱਕਰ ਵਿੱਚ ਫਿਰਦਾ? ਕਹਿੰਦੇ ਠੀਕ ਹੈ, ਜਿਵੇਂ ਪਰਮਾਤਮਾ ਨੂੰ ਜਨਮ ਮਿਲਣੀ ਜੀਵਾਤਮਾ ਨੂੰ ਮਿਲਣੀ, ਲੇਕਿਨ ਇਸਨੂੰ ਵਾਸ਼ਨਾ ਲੱਗ ਗਈ ਹੈ। ਜਿੰਨੀ ਦੇਰ ਤੱਕ ਮੂੰਹ ਮਾਇਆ ਦੇ ਅਧੀਨ ਹੈ, ਵਾਸ਼ਨਾ ਦੇ ਅਧੀਨ ਹੈ, ਕੋਈ ਦੁਨੀਆਂ ਦੀ ਸ਼ਕਤੀ ਨਹੀਂ ਜਿਹੜੀ ਇਸਨੂੰ ਜਨਮ ਮਰਨ ਤੋਂ ਬਰੀ ਕਰ ਦੇ। ਜੇ ਸੀ ਵਾਸ਼ਨਾ ਤੁਹਾਡੇ ਇਸਨੂੰ ਅਵਸ਼ ਜਨਮ ਧਾਰਨਾ ਪਏਗਾ। ਫਿਰ ਪੁੱਛਿਆ ਇਹੋ ਜਿਹੀ ਵਾਸ਼ਨਾ ਕਿਸ ਜਨਮ ਦਾ ਹੇਤੂ ਹੁੰਦੀ ਹੈ? ਇੱਕ ਸ਼ਬਦ ਦੇ ਵਿੱਚ ਉਹਨਾਂ ਨੇ ਖੋਲ ਕੇ ਆਉਣ ਦੱਸੇ, ਅੰਤਕਾਲ ਜੋ ਲੱਛਮੀ ਸਿਮਰ ਹੈ, ਐਸੀ ਚਿੰਤਾ ਮੈਂ ਜੋ ਮਰ ਹੈ, ਸਤ ਜੋ ਬਲ ਬਲ ਉਤਰੈ, ਹਰੀ ਬਾਈ ਗੋਬਿੰਦ ਨਾਮ ਮਤ ਵੀਸਰੈ। ਮਰਨ ਵੇਲੇ ਜੀ ਦੀ ਵਾਸ਼ਨਾ, ਜੀ ਦਾ ਖਿਆਲ, ਮਾਇਆ ਤਨ ਦੌਲਤ ਵਿੱਚ ਰਹਿ ਗਿਆ, ਉਹਨੂੰ ਸੱਪ ਬਣਨਾ ਪਏਗਾ, ਅਵਸ਼ੀ ਬਣਨਾ ਪਏਗਾ। ਲਾਜ਼ਮੀ ਹੈ, ਕੋਈ ਦੁਨੀਆਂ ਦੀ ਸ਼ਕਤੀ ਨਹੀਂ ਜਿਹੜੀ ਇਸ ਗੱਲ ਤੋਂ ਬਚਾ ਲਵੇ। ਤਦੇ ਕਹਿੰਦੇ ਨੇ ਭਾਈ ਪਰਮੇਸ਼ਰ ਦਾ ਭਜਨ ਨਹੀਂ ਵਿਸਰਨਾ ਚਾਹੀਦਾ ਕਿਸੇ ਵੇਲੇ, ਪਤਾ ਨਹੀਂ ਕਿਹੜੇ ਵੇਲੇ ਸਰੀਰ ਵਿੱਚੋਂ ਇਹ ਦਮ ਨਿਕਲ ਜਾਏ, ਫੂਕ ਨਿਕਲ ਜਾਏ। ਅੱਗੇ ਦੱਸਦੇ ਅੰਤਕਾਲ ਜੋ ਇਸਤਰੀ ਸਿੰਦਾ ਹੈ, ਐਸੀ ਚਿੰਤਾ ਮੈਂ ਜੋ ਮਰਾ ਵਿਸ਼ਵਾ ਜੋ ਬਲੋ ਹੈ। ਮਰਨ ਵੇਲੇ ਜੀ ਦਾ ਖਿਆਲ ਇਸਤਰੀ ਦਾ ਆਦਮੀ ਵਿੱਚ ਰਹਿ ਜਾਏ, ਉਹਨੂੰ ਕਹਿੰਦੇ ਨੇ ਵਿਸ਼ਵਾ ਜੋ ਨਹੀਂ ਮਿਲਦੀ ਹੈ। ਗਣਕਾ ਦਾ ਪ੍ਰਸੰਗ ਇੱਕ ਵਾਰੀ ਨਹੀਂ, ਕਿੰਨੇ ਵਾਰੀ ਸੁਣਿਆ ਹੋਣਾ ਹੈ। ਉਸਦੇ ਜਨਮ ਦਾ ਹੇਤੂ ਇਹੀ ਕੁਛ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੋ ਮਰਾ ਸ਼ੁਕਰ ਜੋ ਬਲੋ ਹੈ। ਮਰਨ ਵੇਲੇ ਜੀ ਦਾ ਖਿਆਲ ਪੁੱਤਰਾਂ ਦੀਆਂ ਚ ਰਹੇ, ਉਹ ਸੂਰੀ ਬਣਦਾ, 12 ਬੱਚੇ ਹੁੰਦੇ ਨੇ। ਅੰਤਕਾਲ ਜੋ ਮੰਦਰ ਸਿਮਰਾ, ਐਸੀ ਚਿੰਤਾ ਮੈਂ ਜੋ ਮਰਾ ਪ੍ਰੇਤ ਜੋ ਅੰਬਰ ਉੱਤਰ। ਮਰਨ ਵੇਲੇ ਜੀ ਦਾ ਖਿਆਲ ਮਕਾਨਾਂ 'ਚ ਰਹਿ ਜਾਏਗਾ, ਪ੍ਰੇਤ ਬਣ ਗਿਆ, ਵਸ਼ੀ ਬਣੇਗਾ। ਫਿਰ ਅਖੀਰ ਦੱਸਦੇ ਹਾਂ ਅੰਤਕਾਲ ਨਾਰਾਇਣ ਸਿਮਰਾ, ਐਸੀ ਚਿੰਤਾ ਮੈਂ ਜੋ ਮਰਾ ਬਦਰ ਤਰਲੋਚਨ ਤੇ ਨਾਲ ਮੁਕਤਾ ਪਿਤਾਂਬਰ ਵਾਕੇ ਹਿਰਦੇ। ਮਰਨ ਵੇਲੇ ਖਿਆਲ ਰਹਿ ਗਿਆ ਪਰਮੇਸ਼ਰ ਦੇ ਭਜਨ ਵਿੱਚ, ਪਰਮੇਸ਼ਰ ਵਿੱਚ ਉਹ ਸਿੱਧਾ ਬੈਕੁੰਠ ਧਾਮ ਨੂੰ ਸਚਖੰਡ ਮਿਲ ਜਾਂਦਾ ਹੈ। ਅਤੇ ਇਹ ਗੱਲ ਸੁਣ ਕੇ ਕਹਿੰਦਾ, ਲਓ ਜੀ ਮਰਨ ਵੇਲੇ ਇੱਕ ਵਾਰੀ ਕਹਿ ਦਾਂਗੇ ਵਾਹ, ਹਰੇ ਰਾਮ ਕਰਦਾ ਬਥੇਰੇ ਸੁਣਾਉਂਦੇ। ਮਰਨ ਵੇਲੇ ਕਿਸੇ ਨੂੰ ਕੋਈ ਗੀਤਾ ਸੁਣਾਉਂਦਾ, ਕਿਸੇ ਨੂੰ ਸੁਖੀ ਸਾਹਿਬ, ਤਾਂ ਦਿਲ ਨਹੀਂ ਲੱਗਦਾ ਹੁੰਦਾ ਸਾਹਿਬ। ਜਿੰਨੀ ਦੇਰ ਤੱਕ ਕਿਸੇ ਵਸਤ ਦਾ ਵਿਆਪ ਨਹੀਂ ਕੀਤਾ, ਉਹਦੇ ਵਿੱਚ ਸਫਲਤਾ ਨਹੀਂ ਹੋਇਆ। ਤਾਂ ਤੇ ਉਸ ਗੱਲ ਦਾ ਜਵਾਬ ਦਿੰਦੇ ਹੋਏ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ,
ਰਾਮ ਨਾਮ ਲਿਵਲਾਇਆ ਸਤਿ ਸ਼੍ਰੀ ਅਕਾਲ।
तैसे कर ला गया। जात सुबह खुद चाहे कार्य न सिद्ध होए रोए पछताई। जैसे तो संग्राम समय सिख्यो चाहे वीर विद्या, अंथा उद्यम जैत पद बिना पाइये। जैसे निशोक संगाती चल जात पाछे, और भय भगवान चले कट जाइए। कैसे माया तंद अंध औध विहाय जाए, अंत काल कैसे हरि नाम लियो लाए। ये कहने वाला सज्जन भक्त अतीत एक बारी हरे राम रही कहना है। कुछ अपना सत भाई साहब गुरुदास कहते नियम के हारी जाता, जिस शब्द का जिस नाम का जिंदगी दे अभ्यास किया हों, वक्त अखीर उ संपूर्ण होया करता है। तो कहने ये किमें नहीं चेते आता, घर न लग गई किसी दिन अग, वो चाहता है खूह पटा, खूह पट के पानी क्ढा, वो दिन अग बुझावा, भला दसो ये कार्य ठीक हो जाएगा। अगने तो मैं 10 मिनटों में भस्म कर देना है घर में सारे सामान। पहला खूह पटिया हों, फिर उस पानी अग बुझ जाती। इसी तरह कहते हैं जंग छिड़ गया, सामने खड़ा है दुश्मन, कोई योद्धा चाहता है हमें शस्त्र विद्या सीख के उसे फतिहा भी हासिल करें, ये कैसे हो जाएगा। तो वो जानता है, तू जानता नहीं, पहले प्रैक्टिस की थी और अभ्यास किया, उससे जाके उसमें सफलता होंगी। इसी तरह ही दृष्टांत दे के कई समझाने भाई, वक्त अखीर सारी जिंदगी तो मोह माया विच गुजर गई, सारी जिंदगी परमेश्वर दे नाल प्यार नहीं किया, नाम का अभ्यास नहीं किया, सिमरन बिरती जोड़न का मशक नहीं की थी। ते मोह माया भी सारी जिंदगी कमाउंदा रहा, वक्त अखीर ओ जिन्हां दे वास्ते कमाया वो भी दुश्मन बनते सिखे। तो बाकी ख्याल किधर जाऊ, अपने आप में सोचेगा अंतकाल कैसे हरि नाम लेना, वक्त अखीर हरि नाम नाल बिरती लगनी नहीं। ताते हुनी ते अभ्यास रख, रोजाना प्रैक्टिस कर, जे बड़े बह के भी और तुरदे फिरदे भी, गल तो सौखी है, बिरती लाउणी है, तुइयां नहीं तापणियां, पुट्ठा नहीं लटकना, जलतारे नहीं करने, बैरंग साधन तो कोई नहीं ना, बिरती नूं सिमरन विच ही जोड़ना, यही वल सीखना, तुरदे फिरदे भी करदे के प्रैक्टिस कर। जदों इहो हौली हौली अभ्यास पक्क इत्थे भी जिंदगी दे सुख शांति नाल समा गुजरेगा, वक्त अखीर आसानी नाल ये शरीर खलड़न यूं त्यागना सौखा हो जाएगा, जिमें सप कंज नूं त्यागण वेले दुख नहीं महसूस करिया करता। क्यों मोह ममता टुट जाती है, मोह ही दुख हुंदा, जिस वस्तु विच मोह है उधर ख्याल जांदा, अवश्य ख्याल जांदा, जिधर ख्याल वहां वासना अनुसार जन्म हो जाना होया। ताते यूं दसते हैं जीवात्मा है तो परमात्मा का ही पुत्र, ਅਸੀਂ ਹਾਂ ਤਾਂ ਆਤਮ ਸ਼ਹਿਜ਼ਾਦੇ ਹੀ, ਲੇਕਿਨ ਵਾਸ਼ਨਾ ਦੇ ਅਨੁਸਾਰ ਵਾਰ ਵਾਰ ਇੰਨੀਆਂ ਨਿਸ਼ਿਧ ਨਿੰਦਰੀ ਜੋਨੀਆਂ ਵਿੱਚ ਫਿਰਨਾ ਪੈਂਦਾ, ਜਿਹਨਾਂ ਵਿੱਚ ਬਹੁਤ ਦੁੱਖ ਹੁੰਦੇ ਹਨ। ਉਹੀ ਚੱਕਰ ਕੱਟ ਕੇ ਅਸੀਂ ਆਏ ਹਾਂ ਮਨੁੱਖਾਂ ਦੇ ਵਿੱਚ, ਉਸੀ ਚੱਕਰ ਵਿੱਚ ਫਿਰ ਪੈ ਜਾਣਾ, ਪਤਾ ਨਹੀਂ ਕਿੰਨਾ ਲੰਮਾ ਚੱਕਰ ਹੈ, ਕਿੰਨੇ ਕਿੰਨੇ ਕੋਈ ਵੱਡੇ ਵੱਡੇ ਨਵੇਰੀਆਂ ਉਮਰਾਂ ਦੇ ਵੀ ਹਨ, ਕੋਈ ਛੋਟੀ ਛੋਟੀ ਉਮਰ ਦੇ ਮੱਛਰ ਦੀ ਛੋਟੀ ਉਮਰ, ਇਹੋ ਜਿਹੇ ਛੋਟੀ ਛੋਟੀ ਉਮਰ ਦੇ ਵੀ ਹਨ, ਕਈ ਕਈ ਵੱਡੀ ਵੱਡੀ ਉਮਰਾਂ ਦੇ ਪੱਥਰ ਆਦਿ, ਇਹ ਵੀ ਜੁਨੀ ਹੈ, ਜਿੰਨੀ ਉਮਰ ਭਾਵੇਂ ਦੇਖਣ ਨੂੰ ਜੜ ਲੱਗਦਾ, ਲੇਕਿਨ ਇਹਦੇ ਵਿੱਚ ਵੀ ਸਮਾਨ ਆਤਮਾ ਹੈ। ਇਸ ਵਾਸਤੇ ਕਿਉਂ ਕਹਿੰਦੇ ਹਨ ਹੁਣੀ ਵੇਲਾ ਹੈ, ਤਾਂ ਆਓ ਗੁਰੂ ਜੀ ਕਹਿੰਦੇ ਵਾਹਿਗੁਰੂ ਦੇ ਭਜਨ ਵਿੱਚ, ਜਿੱਥੇ ਇੱਥੇ ਵੀ ਸੁੱਖ ਸ਼ਾਂਤੀ, ਅੱਗੇ ਵੀ ਇਹ ਦੁੱਖਾਂ ਤੋਂ ਬਚਾਉਣ ਨੂੰ ਸਮਰੱਥ ਹੈ, ਅੱਗੇ ਵੀ ਨਿਸ਼ਿਧ ਜੁਨੀਆਂ ਤੋਂ ਬਚਾਉਣ ਨੂੰ ਸਮਰੱਥ ਹੈ। ਕਿਉਂ ਕਹਿੰਦੇ ਮਨ ਨੂੰ ਸ਼ਾਂਤ ਕਰਨ ਵਾਲੀ ਦੁਨੀਆ ਦੇ ਸਿੱਤੇ 'ਤੇ ਹੋਰ ਕੋਈ ਵਸਤੂ ਨਹੀਂ ਸਿਵਾਏ ਵਾਹਿਗੁਰੂ ਦੇ ਭਜਨ 'ਤੇ, ਇਹੀ ਚੀਜ਼ ਹੈ। ਮਨ ਸ਼ਾਂਤ ਨਾ ਹੋਵੇ ਜੀ ਬਿਨਾਂ ਹਰ ਨਾਮ,
ਆਹ
ਨਾਇਦ ਸਮਝ ਆਈ ਗੱਲ ਤੇ ਚਾਰ ਸੁੰਡ ਦਾ ਦਿਸ ਪਰਮੇ ਥੱਕਿਆ ਹੈ ਪਰਮਸ਼ਾਂ ਫਿਰ ਵੇੜੇ ਕੱਟ ਕੱਟ ਕੇ ਫਿਰ ਵੀ ਇਸਨੂੰ ਇਹੀ ਸਮਝ ਆਏਗੀ ਇਸ ਤੇ ਅਮਲ ਕਰਨਾ ਹੀ ਪਏਗਾ। ਗੂਣ ਦਾ ਛੁਟਕਾਰਾ ਤਾਂ ਆਪਣੇ ਕੇਂਦਰ ਸਮੁੰਦਰ ਵਿੱਚ ਮਿਲ ਕੇ ਹੀ ਹੋਣਾ ਹੈ, ਉਦੋਂ ਬਿਨਾਂ ਛੁਟਕਾਰਾ ਨਹੀਂ। ਬਾਹਰ ਕਿੰਨੀ ਦੇਰ ਤੱਕ ਇੱਧਰ ਉੱਧਰ ਭਟਕੀ ਜਾਵੇ, ਇਹਦਾ ਕੇਂਦਰ ਸਮੁੰਦਰ ਹੈ ਗੂਣ ਦਾ, ਸਾਡਾ ਕੇਂਦਰ ਵਾਹਿਗੁਰੂ ਹੈ, ਉਸਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ, ਅਸੀਂ ਉਸਦੇ ਪੁੱਤਰ। ਆਓ ਸ਼ਾਂਤੀ ਸੁੰਦਰ ਤੇਜ ਅਨੇਕ ਸ਼ੁਕਰ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕੁਛ ਨਾ ਹੀ ਸੂਰੇ, ਸੋ ਪਰਵ ਚਿਤ ਨ ਆਵਹੀ ਵਿਸ਼ਟਾ ਕੇ ਕੀਜੇ, ਬਿਨ ਹਰ ਨਾਮ ਨ ਸ਼ਾਂਤ ਹੋਏ ਹਿਤ ਬਿਦ ਮਨ ਪੀਰੇ। ਹੋਰ ਤਾਂ ਕੀ ਕਹਿਣੇ ਸਵਰਗ ਦਾ ਰਾਜਾ ਇੰਦਰ। ਐਸ਼ਵਰਜ ਦੀ ਅਹੁਦੀ ਰਿਕਾਰਡ ਸਵਰਗ ਦਾ ਰਾਜਾ ਇੰਦਰ 101 ਅਖੰਡ ਯੱਗ ਦਾ ਫਲ ਇੰਦਰ ਪਦਵੀ ਮੰਨੀ ਹੈ। ਸੋ ਉਸ ਇੰਦਰ ਨੂੰ ਕਿੰਨੇ ਸੁਖ ਹਨ, ਇੰਨੇ ਕਿਸੇ ਵੀ ਦੇਹਧਾਰੀ ਨੂੰ ਸੁਖ ਨਹੀਂ ਪ੍ਰਾਪਤ, ਜਿਸਮਾਨੀ ਸੁਖ ਨਹੀਂ ਪ੍ਰਾਪਤ ਜਿਹਨੇ ਇੰਦਰ ਸਵਰਗ ਦੇ ਰਾਜੇ ਨੂੰ। ਕਿੰਨੇ 33 ਕਰੋੜ ਦੇਵਤਾ ਤੇ ਉਸਦਾ ਹੁਕਮ, 96 ਕਰੋੜ ਮੇਘਵਾ ਉਸਦੇ ਅਧੀਨ ਹੈ, ਹਜ਼ਾਰਾਂ ਪੱਤਰਾਂ ਉਸਦੇ ਖੜ ਵੀ ਹਰ ਵਕਤ ਰਾਗਣ ਨਾਸ਼ ਹੱਜ ਕਰਨ, ਹਜ਼ਾਰਾਂ ਹੀ ਕਿੰਨਰ ਤੇ ਗੰਧਰਵ, ਕਿੰਨਰ ਤਾਰਾਂ ਦੇ ਸਾਜ਼ ਵਜਾਉਣ ਵਾਲੇ ਗਵਾਈਆਂ ਦਾ ਨਾਮ ਹੈ, ਗੰਧਰਵ ਜੋੜੀ ਆਦਿ ਚਮੜੇ ਦੇ ਸਾਜ਼ ਵਜਾਉਣ ਵਾਲੇ ਗਵਾਈਆਂ ਨੂੰ ਕਹਿੰਦੇ ਹਨ ਇਹੋ ਜਿਹੇ। ਔਰ ਜਿਸਦੇ ਸਵਰਗ ਲੋਕ ਦੇ ਵਿੱਚ ਕਿਤਨੇ ਕਿਤਨੇ ਮੰਜ਼ਲੇ, ਈਰੇ ਲਾਲ ਦੁਆਰਾ ਜੜਤ ਮਕਾਨ ਆਦਿ, ਜਿਸਦੇ ਸਵਰਗ ਦੇ ਵਿੱਚ ਨੰਦਨ ਮਨ ਜੈਸੇ ਬਗੀਚੇ, ਜਿਸ ਬਗੀਚੇ ਦਾ ਸਾਨੀ ਜਿਹਨਾਂ ਲੋਕਾਂ 14 ਭਵਨ ਵਿੱਚ ਕੋਈ ਵੀ ਨਹੀਂ ਹੈ। ਸੋ ਸੁਨਹਿਰੀ ਰੁਪਹਿਰੀ ਨਹਿਰਾਂ ਉਸ ਸਵਰਗ ਲੋਕ ਨੰਦਨ ਮਨ ਵਿੱਚ ਚੱਲਦੀਆਂ, ਕਲਪ ਵਿੱਚ ਕਾਮ ਦੇ ਇਹੋ ਜਿਹੇ ਬਿਰਛ, ਜਿਸ ਬਿਰਛ ਹੇਠਾਂ ਬੈਠ ਕੇ ਜੇ ਅਜੇ ਸੰਕਲਪ ਕਰੇ ਪੂਰਾ ਹੋ ਜਾਂਦਾ, ਸਿਰਫ ਮਨ ਦੀ ਸ਼ਾਂਤੀ ਔਰ ਮੁਕਤ ਨਹੀਂ ਦੇ ਸਕਦਾ। ਇਹੋ ਜਿਹੇ ਕਲਪ ਵਿੱਚ ਕਾਮ ਦੇ ਨੂੰ ਇਹੀ ਸਿਫਤ ਉਹਦੇ ਵਿੱਚ ਹੁੰਦੀ ਹੈ, ਇਹੋ ਜਿਹੇ ਜਿਸਦੇ ਸਰਵ ਲੋਕ ਵਿੱਚ ਹਜ਼ਾਰਾਂ ਹਨ। ਸੋ ਇਤਨਾ ਐਸ਼ਵਰਜ ਦੀ ਇਤਨਾ ਐਸ਼ਵਰਜ ਉਸਦੇ ਪਾਸ ਪ੍ਰਾਪਤ ਹੈ, ਕਿਸੇ ਵੀ ਦੇਹਧਾਰੀ ਨੂੰ ਤਿੰਨਾਂ ਲੋਕਾਂ 14 ਭਵਨਾਂ ਵਿੱਚ ਪ੍ਰਾਪਤ ਨਹੀਂ। ਪਰ ਅੱਜ ਉਹ ਸੋਚਦਾ ਹੈ ਮਨ ਕੀ ਕਾਰਨ, ਕੀ ਸਬਬ, ਮਨ ਕਿਉਂ ਜਲਦਾ ਬਲਦਾ ਸੜਦਾ ਰਹਿੰਦਾ, ਮਨ ਨੂੰ ਸ਼ਾਂਤ ਕਿਉਂ ਨਹੀਂ, ਕਿਸ ਵਸਤੂ ਦੀ ਕਮੀ ਹੈ। ਇਹ ਤਾਂ ਜ਼ਰੂਰੀ ਹੈ ਕਿਸੇ ਵਸਤੂ ਦਾ ਘੱਟ ਹੈ, ਜਿਸ ਨੂੰ ਕੁਛ ਨਹੀਂ ਚਾਹੀਦਾ ਉਹਦਾ ਮਨ ਬਿਲਕੁਲ ਸ਼ਾਂਤ ਹੋ ਜਾਂਦਾ। ਸੋ ਕਿਸ ਵਸਤੂ ਦੀ ਕਮੀ ਹੈ, ਇਤਨਾ ਐਸ਼ਵਰਜ ਤੇਰੇ ਪਾਸ ਹੈ, ਸਮਝ ਨਹੀਂ ਪਈ ਗੱਲ। ਸੋ ਸੋਚਿਆ ਜੇ ਨਾ ਸਮਝ ਆਵੇ ਕਿਸੇ ਹੋਰ ਤੋਂ ਪੁੱਛ ਲਏ, ਕਿਸੇ ਗੱਲ ਦੀ ਸਮਝ ਆਪਣੇ ਆਪ ਨੂੰ ਨਾ ਪਵੇ, ਕਿਸੇ ਹੋਰ ਸਿਆਣੇ ਤੋਂ ਪੁੱਛ ਲੈਣਾ ਚਾਹੀਦਾ। ਹੁਣ ਇਹ ਸੋਚਦਾ ਚੱਲਾਂ ਕਿਸੇ ਮਾਤ ਲੋਕ ਵਿੱਚ ਕਿਸੇ ਤੋਂ ਪੁੱਛਣ, ਪਰ ਚਿੱਤ ਵਿੱਚ ਸਵਰਗ ਦਾ ਰਾਜਾ ਹੈ ਇਹ ਖਿਆਲ ਆਉਂਦਾ ਹੈ, ਜਿਤਨੇ ਦੁਨੀਆਂ ਦੇ ਬਾਦਸ਼ਾਹ ਮੇਰੇ ਤੋਂ ਛੋਟਾ ਦਰਜਾ ਰੱਖਦੇ, ਹੋਰ ਰਾਜੇ ਮਹਾਰਾਜੇ ਦੁਨੀਆਂ ਦੇ ਮੇਰੇ ਮੁਕਾਬਲੇ 'ਚ ਹਨੀ ਕੀ ਕੁਛ ਵੀ ਨਹੀਂ। ਸੋ ਇਸ ਕਰਕੇ ਉਹਨਾਂ ਨੂੰ ਮੈਂ ਕੀ ਪੁੱਛਾਂ, ਥੋੜ੍ਹੇ ਥੋੜ੍ਹੇ ਵਿੱਚ ਹੀ ਫਸੇ ਫਿਰ ਤਾਂ। ਹਾਂ, ਮੇਰੇ ਸਵਾਲ ਦਾ ਜਵਾਬ ਕੋਈ ਉਹ ਪੁਰਸ਼ ਦੇ ਸਕਦਾ ਹੈ ਜੋ ਆਤਮਨੰਦੀ ਹੋਵੇ, ਜਿਹਦੀ ਸੁਰਤ ਦੁਨੀਆਂ ਦੇ ਪਦਾਰਥਤ ਉੱਚੀ ਉੱਠ ਕੇ ਵਾਹਿਗੁਰੂ ਦੇ ਵਿੱਚ ਜੁੜਦੀ ਹੋਵੇ, ਉਹ ਕੋਈ ਦੇ ਸਕਦਾ ਆਤਮਰਸੀਆ ਪੁਰਸ਼। ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਉਸਨੇ 4 ਫਲ ਲਏ ਦੇਵ ਲੋਕ ਤੋਂ, ਸਤਿਪੁਰਸ਼ ਨੂੰ ਮਿਲਣ ਜਾਈਏ ਖਾਲੀ ਹੱਥਾਂ, ਜਾਈਏ ਭਾਵੇਂ ਲੈ ਜਾਈਏ ਦਾਤਣ, ਲੈ ਜਾਈਏ ਫੁੱਲ, ਲੈ ਜਾਈਏ ਗੁਰੂ ਦੇ ਦਰਸ਼ਨ ਕਰੇ, ਫਿਰ ਖਾਲੀ ਇਤਿਹਾਸ ਸ਼ਾਸਤਰ ਮਰਿਆਦਾ ਨੂੰ ਵੀ ਮੁੱਖ ਰੱਖਿਆ, ਚੱਲ ਪੈਂਦੇ 4 ਫਲ ਲੈ ਕੇ। ਇੱਕ ਘਣੇ ਜੰਗਲ ਵਿੱਚ ਪਹੁੰਚ ਗਿਆ, ਉੱਥੇ ਇੱਕ ਬੜਾ ਪਾਰਾ ਛਤਰੀ ਦਾ ਦਰਾ, ਉਹਦੇ ਹੇਠਾਂ 4 ਮਹਾਤਮਾ ਬੈਠੇ, ਚੌਂਕੜੇ ਲੱਗੇ, ਨੇਤਰ ਮਿਟੇ, ਬਿਰਤੀਆਂ ਤਮਾਮ ਦੁਨੀਆਂ ਤੋਂ ਅਸਥੂਲ ਸੂਖਮ ਕਾਰਨ ਆਦਿ ਪ੍ਰਪੰਚ ਤੋਂ ਉੱਚੀਆਂ ਹੋ ਕੇ, ਅਸਥੂਲ ਸੂਖਮ ਕਾਰਨ ਸਰੀਰ ਤੋਂ ਉੱਚੀਆਂ ਹੋ ਕੇ ਆਤਮ ਆਨੰਦ ਦਾ ਸਾਗਰ ਰਹਿ ਰੂਪ ਉਹਦੇ ਵਿੱਚ ਜੁੜੀਆਂ, ਚਿਹਰਿਆਂ 'ਤੇ ਜਲਾਲ ਹੈ ਇਕਾਗਰਤਾ ਦੇ ਵੇਲੇ ਜਿਹਾ ਜੁੜੀਆਂ, ਦੇਖ ਰਿਹਾ ਵੀ ਇਹਨਾਂ ਦੇ ਕੋਲ ਕੋਈ ਚੀਜ਼ ਨਹੀਂ, ਕੋਈ ਪਦਾਰਥ ਨਹੀਂ, ਕੋਈ ਵਸਤੂ ਨਹੀਂ, ਅੱਖਾਂ ਮੀਟੀ ਬੈਠਣ, ਲੇਕਿਨ ਚਿਹਰੇ ਇਹਨਾਂ ਦੇ ਦੱਸ ਰਹੇ ਅੰਦਰ ਕੋਈ ਖੁਸ਼ੀ ਹੈ, ਚਿਹਰਾ ਖੁਸ਼ੀ ਰਮੀ ਦਾ ਮੀਟਰ ਹੋਇਆ ਕਰ। ਇਕਾਗਰਤਾ ਦੇ ਵੇਲੇ ਚਿਹਰੇ ਦੀ ਦਿਸ਼ਾ ਕੁਛ ਹੋਰ ਹੁੰਦੀ, ਸਵਯੋਂ ਹੈ ਇਹਨਾਂ ਦੇ ਅੰਦਰ ਖੁਸ਼ੀ ਕੋਈ। ਸੋ ਇਹਨਾਂ ਤੋਂ ਸ਼ਾਇਦ ਮੇਰੇ ਸਵਾਲ ਦਾ ਜਵਾਬ ਮਿਲ ਜਾਵੇ। ਬੈਠਾ ਰਿਹਾ, ਬੈਠਾ ਰਿਹਾ ਵੀ ਜਦੋਂ ਸਮਾਧੀਆਂ ਤੋਂ ਉਥਾਨ ਹੋਣਗੇ ਮੈਂ ਮਿਲੂ, ਗੱਲਬਾਤ ਫਿਰ ਕਰਾਂਗਾ। ਇੱਕ ਮਹਾਤਮਾ ਮੂਹਰੇ ਬੈਠੇ, ਉਹਨਾਂ ਨੇ ਨੇਤਰ ਖੋਲ੍ਹੇ, ਸਮਾਧੀ ਤੋਂ ਉਥਾਨ ਹੋਏ, ਅੱਖਾਂ ਖੋਲ੍ਹੀਆਂ, ਦੇਖਿਆ ਸਮਾਧੀ ਤੋਂ ਉਥਾਨ ਹੋ ਗਈ। ਇੰਦਰ ਅੱਗੇ ਵਧਿਆ, ਚਾਰ ਫਲ ਅੱਗੇ ਰੱਖ ਕੇ ਮੱਥਾ ਟੇਕ ਕੇ ਥੋੜ੍ਹਾ ਜਿਹਾ ਪੰਜ ਚਾਰ ਕਦਮ ਸਾਹਮਣੇ ਹੋ ਗਏ। ਉਹਨਾਂ ਨੇ ਨਹੀਂ ਬੁਲਾਇਆ, ਉਹਨਾਂ ਨੇ ਨਹੀਂ ਪੁੱਛਿਆ ਤੂੰ ਕੌਣ ਹੈ। ਫਿਰ ਨੇਤਰ ਮੀਟ ਕੇ ਬੀਤੀ ਨੂੰ ਸੰਕੋਚ ਲਿਆ, ਜਿਵੇਂ ਕੱਛੂ ਆਪਣੇ ਅੰਗਾਂ ਨੂੰ ਸੰਕੋਚ ਲੈਂਦਾ। ਖੈਰ ਸੋਚਿਆ ਅਚਰਜ ਬਾਤ ਹੈ, ਇਹਨਾਂ ਨੇ ਗੱਲ ਹੀ ਨਹੀਂ ਕੀਤੀ, ਪੁੱਛਣਾ ਹੈ ਕੋਈ ਗੱਲ ਇਹਨਾਂ ਨੂੰ। ਇਹਨਾਂ ਨੇ ਫਿਰ ਅੱਖਾਂ ਮੀਟ ਲਈਆਂ, ਚੰਗਾ ਫਿਰ ਕੁਛ ਦੇਰ ਬਾਅਦ ਫਿਰ ਸਮਾਧੀ ਨੂੰ ਸਥਾਨ ਆਉਣਗੇ, ਫਿਰ ਮੈਂ ਪੁੱਛਾਂਗਾ। ਚਾਰ ਫਲ ਜਿਹੜੇ ਅੱਗੇ ਮੱਥਾ ਟੇਕੇ ਸੀ, ਉਹਨਾਂ ਵਿੱਚ ਇੱਕ ਫਲ ਚੱਕ ਕੇ ਦਰਖਤ ਦੇ ਉਹ ਲਿਆ ਬੈਠਾ ਬੈਠਾ ਰਿਹਾ ਬੈਠਾ ਰਿਹਾ। ਕਾਫੀ ਸਮਾਂ ਗੁਜ਼ਰੇ ਤੋਂ ਬਾਅਦ ਚਾਰੇ ਮਹਾਤਮਾ ਸਮਾਧੀਆਂ ਤੋਂ ਉਥਾਨ ਪਰ ਜਿਸ ਦੇ ਅੱਗੇ ਲਿਆ ਕੇ ਚਾਰ ਫਲ ਰੱਖੇ ਸੇ, ਇੰਦਰ ਨੇ ਹੁਣ ਤਿੰਨ ਫਲ ਹਨ, ਚੌਥਾ ਵਿਰਾਦਰ ਹੈ। ਪੁੱਛਿਆ ਵੀ ਇਹ ਫਲ ਕਿਸਨੇ ਉਠਾਇਆ, ਕੋਈ ਸ਼ਖਸ ਆਇਆ ਸੀ, ਚਾਰ ਫਲ ਰੱਖੇ ਸੀ, ਹੁਣ ਤਿੰਨ ਹਨ, ਇੱਕ ਕਿੱਧਰ ਗਿਆ? ਉਹ ਮਹਾਤਮਾ ਜੋ ਤਿੰਨ ਨਾਲ ਦੇਣ, ਕਹਿੰਦੇ ਸਾਨੂੰ ਨਹੀਂ ਪਤਾ, ਤੁਹਾਡੇ ਅੱਗੇ ਕਿਸੇ ਨੇ ਲਿਆ ਕੇ ਰੱਖੇ ਹੋਣਗੇ ਜਾਂ ਨਾ, ਸਾਨੂੰ ਇਸ ਗੱਲ ਦਾ ਕੋਈ ਇਲਮ ਨਹੀਂ, ਤੋਂ ਬਿਨਾਂ ਹੋਰ ਕੋਈ ਨਹੀਂ ਉਹ ਕਹਿਣਗੇ। ਹੋਣਾ ਹੈ ਅਖੀਰ ਪ੍ਰਤੱਗਿਆ ਕਰੋ ਜੇ ਤੁਸੀਂ ਨਹੀਂ ਉਠਾਇਆ, ਕਹਿਣਗੇ ਗੱਲ ਚੱਲ ਗਈ। ਪਹਿਲਾਂ ਮਹਾਤਮਾ ਪ੍ਰਤੱਗਿਆ ਕਰਦਾ, ਕਹਿਣਗੇ ਜੇ ਮੈਂ ਫਲ ਉਠਾਇਆ ਹੋਵੇ ਮੈਨੂੰ ਇਹ ਸਜ਼ਾ ਮਿਲੇ, ਮੈਨੂੰ ਇਹ ਦੋਸ਼ ਲੱਗ ਜਾਏ, ਮੈਨੂੰ ਇਹ ਪਾਪ ਲੱਗ ਜਾਏ, ਮੈਨੂੰ ਆਹ ਆਤਮਾਨੰਦ ਜਿਸ ਵਿੱਚ ਮੈਂ ਮਸਤ ਹਾਂ ਇਹ ਭੁੱਲ ਜਾਵੇ, ਮੇਰਾ ਸਰੀਰ ਅਤਿਅੰਤ ਬੋਝਲ ਤੇ ਭਾਰਾ ਹੋ ਜਾਵੇ, ਇਹ ਮੈਨੂੰ ਸਜ਼ਾ ਮਿਲ ਜਾਏ। ਇਹਨੇ ਮਤਲਬ ਕੀ ਆਤਮਾਨੰਦ ਦਾ ਭੁੱਲ ਜਾਣਾ ਹੀ ਦੁੱਖ ਦਾ ਕਾਰਨ, ਤੇ ਬਾਕੀ ਸਰੀਰ ਦਾ ਬਹੁਤਾ ਬੋਝਲ ਹੋ ਜਾਣਾ ਇਹ ਵੀ ਪਾਪ ਦਾ ਫਲ ਹੋ ਜਾਂਦਾ ਹੈ। ਦੂਸਰੇ ਨੂੰ ਪੁੱਛਿਆ ਤੁਸੀਂ ਪ੍ਰਤੱਗਿਆ ਕਰੋ, ਕਹਿਣਗੇ ਜੇ ਮੈਂ ਫਲ ਉਠਾਇਆ ਹੋਵੇ ਤਾਂ ਮੈਨੂੰ ਇਹ ਦੋਸ਼ ਲੱਗ ਜਾਏ, ਆਹ ਆਤਮਾਨੰਦ ਜਿਸ ਵਿੱਚ ਮਸਤ ਹੈ ਭੁੱਲ ਜਾਏ, ਮੈਨੂੰ ਮਾਤਲੋਕ ਵਿੱਚ ਕਿਸੇ ਇਲਾਕੇ ਦਾ ਛੋਟੇ ਦਾ ਵੱਡੇ ਦਾ ਰਾਜਾ ਬਣਾ ਦਿੱਤਾ ਜਾਵੇ, ਇਹ ਮੈਨੂੰ ਪਾਪ ਲੱਗ ਜਾਏ। ਇਹ ਗੱਲਾਂ ਅੰਦਰ ਸੁਣੀ ਜਾਂਦਾ ਸੀ, ਭਲਾ ਸਰੀਰ ਦਾ ਬੋਝ ਲਾਉਣ ਦਾ ਸਾਰੇ ਪਾਪ ਮੰਨਦੇ, ਰਾਜਾ ਮਹਾਰਾਜਾ ਬਣ ਜਾਣੇ, ਪਰ ਆਤਮਾਨੰਦੀ ਪੁਰਸ਼ ਦੇ ਮੁਕਾਬਲੇ ਦੇ ਵਿੱਚ ਉਹਦੀ ਨਿਗਾਹ ਵਿੱਚ ਇਹਦੀ ਪਾਪ ਹੀ ਹੈ, ਸੰਸੇ ਵਾਲੀ ਗੱਲ ਕੋਈ ਨਹੀਂ। ਆਮ ਲੋਕਾਂ ਨੂੰ ਨਹੀਂ ਪ੍ਰਤੀਤ, ਨਹੀਂ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ। ਖੈਰ ਤੀਜੇ ਨੂੰ ਪੁੱਛਿਆ ਗਿਆ ਤੁਸੀਂ ਪ੍ਰਤੱਗਿਆ ਕਰੋ, ਉਹ ਕਹਿਣ ਲੱਗੇ ਮੈਂ ਜੇ ਫਲ ਉਠਾਇਆ ਹੋਵੇ ਮੈਨੂੰ ਇਹ ਪਾਪ ਚੜ ਜਾਵੇ, ਇਹ ਦੋਸ਼ ਲੱਗ ਜਾਏ, ਮੈਨੂੰ ਆਹ ਆਤਮਾਨੰਦ ਭੁੱਲ ਜਾਏ ਜੋ ਆਨੰਦ ਦਾ ਸਾਗਰ ਜੀ ਦੇ ਵਿੱਚ ਮੈਂ ਤਾਰੀਆਂ ਲਾਉਣਾ, ਮੈਂ ਕੋਈ ਇੱਛਾ ਨਹੀਂ ਇਸਦੇ ਆਖਰੇ, ਸਾਰੀ ਇੱਛਾ ਸ਼ਾਂਤ ਨੇ ਇਸਦੇ ਬਦਲ, ਮੈਨੂੰ ਮਹਾਨੀ ਸੁਰ ਦਾ ਰਾਜ ਇੰਦਰ ਪਦਵੀ ਮਿਲ ਜਾਏ, ਇਹ ਮੈਨੂੰ ਪਾਪ ਲੱਗ ਜਾਏ। ਉੱਤਰ ਸੋ ਅਖੰਡ ਜੱਗ ਦਾ ਫਲ ਇੰਦਰ ਪਦਵੀ ਹੁੰਦੀ ਸੀ, ਭੰਗਣਾ ਪੈ ਜਾਏ ਇੰਦਰ ਪਦਵੀ ਨਹੀਂ ਸੀ ਮਿਲਦੀ, ਰਾਜੇ ਬਲ ਨੇ ਸੰਭਿਆ ਸੀ, ਸੌ ਜੱਗ ਕਰ ਲਿਆ, ਇੱਕ ਬਾਕੀ ਰਿਹਾ। ਇੰਦਰ ਨੂੰ ਫਿਕਰ ਪੈ ਜਾਂਦਾ ਮੇਰਾ ਰਾਜ ਕੌਣ ਹੈ, ਇਹਨੇ ਜਾ ਕੇ ਰੋਣ ਲੱਗ ਗਿਆ ਭਗਵਾਨ ਦੇ ਪਾਸ ਮੇਰੀ ਰੱਖਿਆ ਕਰੋ। ਰਾਜੇ ਬਲ ਨੇ ਸੌ ਜੱਗ ਦਾ ਕਰ ਲਿਆ, ਇੱਕ ਜੇ ਸਿਰੇ ਚੜ ਗਿਆ ਮੈਨੂੰ ਨੀਚੇ ਗਿਰਨਾ ਪਏਗਾ, ਉਹ ਇੱਥੇ ਦਾ ਮਾਲਕ ਬਣੇਗਾ। ਭਗਵਾਨ ਕਹਿਣਗੇ ਮੈਂ ਜਾ ਕੇ ਪ੍ਰੀਖਿਆ ਕਰਦਾ, ਜਿਵੇਂ ਪ੍ਰੀਖਿਆ ਤੇ ਪੂਰਾ ਉਤਰਿਆ ਸੰਭਵ। ਦੱਸਦੇ ਇੰਦਰ ਪਦਵੀ, ਉਹਨੂੰ ਵੀ ਇਹ ਪਾਪ ਨੂੰ ਦੱਸ ਰਹੇ, ਇੰਦਰ ਹੈਰਾਨ ਹੋ ਰਿਹਾ, ਗੱਲ ਕੀ, ਪਤਾ ਨਹੀਂ ਇਹਨਾਂ ਲੋਕਾਂ ਨੂੰ ਕਿੰਨਾ ਸੁੱਖ ਪ੍ਰਾਪਤ ਹੋਣਾ ਜਿਹੜਾ ਕਿਸੇ ਵਸਤੂ ਨਿਗਾਹ ਨਹੀਂ ਲਿਆਉਂਦੇ। ਖੈਰ ਇਤਨੇ ਨੂੰ ਜਦੋਂ ਇਹ ਗੱਲਾਂ ਹਟੀਆਂ, ਮਹਾਤਮਾ ਨੇ ਆਵਾਜ਼ ਦਿੱਤੀ ਜਿਸਨੇ ਸਾਰਾ ਫਲ ਉਠਾਇਆ ਸਾਹਮਣੇ ਹੋਵੇ ਨਹੀਂ ਸ਼ਰਾਪ ਦਿੰਦੇ। ਇੰਦਰ ਡਰਦਾ ਡਰਦਾ ਗਿਆ, ਫਲ ਅੱਗੇ ਲਿਆ ਰੱਖਿਆ, ਫਿਰ ਮੱਥਾ ਟੇਕ ਕੇ ਬਹਿ ਗਿਆ। ਕੀ ਗੱਲ ਕਹਿਣ ਲੱਗਾ, ਮਹਾਰਾਜ ਮੈਂ ਸਵਰਗ ਦਾ ਰਾਜਾ ਇੰਦਰ ਹਾਂ, ਇੱਕ ਸਵਾਲ ਲੈ ਕੇ ਆ ਤੁਹਾਡੇ ਪਾਸ, ਚਾਰ ਫਲ ਨਹੀਂ ਲਿਆ ਸੀ, ਇੱਕ ਮੈਂ ਲੈ ਕੇ ਬੋਲੇ ਹੋਵੇ, ਕੀ ਗੱਲ ਹੈ, ਇੱਕ ਮੇਰਾ ਸਵਾਲ ਹੈ, ਕਹਿੰਦਾ ਦੱਸੋ। ਕਹਿੰਦੇ ਦੇਖੋ ਮੇਰੇ ਪਾਸ ਕਿਤਨਾ ਈਸ਼ਵਰ ਹੈ, 33 ਕਰੋੜ ਦੇਵਤਾ ਤੇ ਮੇਰਾ ਹੁਕਮ, 96 ਕਰੋੜ ਮੇਘ ਮਾਲਾ ਮੇਰੇ ਹੱਥ, ਹਜ਼ਾਰਾਂ ਅਪਸਰਾਂ ਰਾਗਰਣ ਕਰਨ ਵਾਲੇ, ਹਜ਼ਾਰਾਂ ਕਿੰਨਰ ਗਨਰ, ਸੁਨਹਿਰੀ ਰੁਪਹਿਰੀ ਨਹਿਰਾਂ ਚੱਲਦੀ, ਨੰਦਨ ਬਨ ਜੈਸੇ ਬਗੀਚੇ, ਕਿਤਨੇ ਕਿਤਨੇ ਮੰਦਲੇ ਹੀ ਰਾਜ ਵਾਲਾ ਜੱਟ ਮਕਾਨ, ਯਾਨੀ ਜਿਸਮਾਨੀ ਸੁੱਖਾਂ ਦੀ ਅਹੁਦੀ ਰਿਕਾਰਡ ਹੈ, ਮੇਰੇ ਜਿੰਨਾ ਜਿਸਮਾਨੀ ਸੁੱਖ ਕਿਸੇ ਨੂੰ ਵੀ ਪ੍ਰਾਪਤ ਨਹੀਂ, ਫਿਰ ਮੇਰਾ ਮਨ ਸ਼ਾਂਤ ਕਿਉਂ, ਕੀ ਕਾਰਨ ਹੈ, ਕੀ ਸਬੱਬ ਹੈ, ਕਿਸ ਵਸਤੂ ਦੀ ਕਮੀ ਹੈ? ਤਾਂ ਜ਼ਰੂਰੀ ਹੈ ਕਿਸੇ ਵਸਤੂ ਦੀ ਕਮੀ, ਪਰ ਜੇ ਕਿਸੇ ਵਸਤੂ ਦੀ ਕਮੀ ਨਾ ਹੋਵੇ ਫਿਰ ਤਾਂ ਮਨ ਸੁਖੀ ਹੋਣਾ, ਜਿੱਥੇ ਸਾਰੀ ਇੱਛਾ ਸ਼ਾਂਤ ਹੋ ਜਾਂਦੀ ਮਨ ਪੂਰਾ ਉੱਥੇ ਸੁਖੀ ਹੁੰਦਾ ਹੈ। ਉਹ ਪ੍ਰਭੂ ਪ੍ਰਾਪਤੀ ਦੁਆਰਾ ਹੀ ਹੋਰ ਕੋਈ ਉਪਾਅ ਨਹੀਂ, ਖੈਰ ਕਹਿਣ ਲੱਗੇ ਦੇਵਰਾਜ ਇੰਦਰ ਜਿਹੜੀ ਸ਼ਾਂਤੀ ਦੇਣ ਵਾਲੀ ਵਸਤੂ ਹੈ ਉਹ ਤੇਰੇ ਸਵਰਗ ਲੋਕ ਵਿੱਚ ਨੇ, ਇਹਨਾਂ ਲੋਕਾਂ ਵਿੱਚ ਕੀਤੇ ਪੁੰਨਾਂ ਦਾ ਫਲ ਪ੍ਰਾਣੀ ਭੁਗਦਾ ਹੈ। ਜਦੋਂ ਪੁੰਨ ਛੀਨ ਹੋ ਜਾਂਦਾ ਫਿਰ ਨੀਚੇ ਗਿਰਾਇਆ ਜਾਂਦਾ। ਉਹ ਤੁਹਾਡੇ ਦੇਵ ਲੋਕਾਂ ਵਿੱਚ ਕਿਸੇ ਲੋਕ ਵਿੱਚ ਵੀ ਨਹੀਂ ਪਾਈ ਜਾਂਦੀ। ਉਹ ਕੀ ਹੈ? ਉਹ ਪ੍ਰਭੂ ਦਾ ਨਾਮ ਹੈ। ਉਹ ਮਨੁੱਖਾ ਦੇਹ ਦੇ ਵਿੱਚ ਮਾਤ ਲੋਕ ਵਿੱਚ ਹੀ ਜਪਿਆ ਜਾ ਸਕਦਾ ਹੈ, ਹੋਰ ਕਿਸੇ ਥਾਂ ਅਧਿਕਾਰ ਹੀ ਨਹੀਂ ਉਸਦਾ। ਤਾਂ ਤੇ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੋਰ ਕੋਈ ਵਸਤੂ ਮਨ ਨੂੰ ਸ਼ਾਂਤ ਕਰਨ ਵਾਲੀ ਨਹੀਂ ਹੈ। ਤਦੇ ਫਰਮਾਉਂਦੇ ਗੁਰੂ ਸ਼ਾਂਤੀ ਨਾਮ ਤੋਂ ਬਿਨਾਂ ਨਾ ਹੁੰਦੀ ਹੀਰੇ ਲਾਲ ਜਵਾਹਰਾਤ ਜੜਕਣ, ਚੰਗੀਆਂ ਚੰਗੀਆਂ ਸੁਗੰਧੀਦਾਰ ਵਸਤਾਂ, ਸਵਰਗਾਂ ਦੀਆਂ ਮੋਹਣੀਆਂ ਸੇਵਾ ਵਾਸਤੇ ਹਾਜ਼ਰ ਕਰਦਿਆ ਕਰਾਂਗਾ। ਇਹ ਸੇਵਾ ਮੈਂ ਕਰ ਸਕਦਾ। ਗੁਰੂ ਜੀ ਨੇ ਦੂਜੀ ਪੌੜੀ ਵਿੱਚ ਉਸਦਾ ਜਵਾਬ ਦਿੰਦੇ ਹੋਇਆ ਐਸੇ ਫਰਮਾਇਆ, ਧਰਤੀ ਤਾਂ ਹੀਰੇ ਲਾਲ ਜੜਤੀ, ਤਰੰਗ ਲਾਲ ਜੜਾ ਮੋਹਣੀ ਮੁਕਮਣੀ ਸੋਹਣਾ, ਕਰੈ ਰੰਗ ਪਸਾਉ ਮਤ ਦੇਖ ਫੂਲਾ ਵੀ ਸਰੈ ਤੇਰਾ ਚਿੱਤ ਨਾ ਆਵੇ। ਫਿਰ ਕਲਜੂ ਕਹਿਣ ਲੱਗਿਆ, ਮਹਾਰਾਜ ਸਿੱਧੀ ਸਿੱਧੀ ਨਿਧੀ ਮੇਰੇ ਹੱਥ ਹੈ, ਇਹ ਲਓ ਦੁਨੀਆਂ ਨੂੰ ਦਿਖਾ ਕੇ ਸਾਰੀ ਦੁਨੀਆਂ ਨੂੰ ਕਾਬੂ ਕਰੋ। ਗੁਰੂ ਜੀ ਕਹਿਣਗੇ, ਇਹਨਾਂ ਵਿੱਚ ਵੀ ਸ਼ਾਂਤ ਨਹੀਂ ਹੈ। ਸਿੱਧ ਹੋਵਾਂ ਸਿੱਧ ਲਾਈ, ਇਹਦੀ ਅੱਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖਿਆ ਪਾਓ, ਮਤ ਦੇਖ ਫੂਲਾ ਵੀ ਤਰੈ ਤੇਰਾ ਚਿੱਤ ਨਾ ਆਵੇ ਨਾ। ਜੇ ਕਿਤੇ ਰਿੱਧੀ ਸਿੱਧੀ ਨਿਧੀ ਵਿੱਚ ਹੀ ਸ਼ਾਂਤੀ ਹੁੰਦੀ। ਗੁਰੂ ਬਾਬੇ ਦੀ ਕਈ ਦਫ਼ਾ ਸਿੱਧਾਂ ਨਾਲ ਚਰਚਾ ਹੋਈ ਹੈ, ਕੋਈ ਕੋਈ ਤਾਂ ਮੰਜ਼ਲੇ ਮਕਸੂਦ ਨੂੰ ਪਹੁੰਚਿਆ ਸੀ ਸ਼ਾਂਤ ਚਿੱਤ ਸੀ। ਬਹੁਤੇ ਅਧੂਰੇ ਸਨ, ਸਿੱਧੀਆਂ ਸਿੱਧੀਆਂ ਸਨ ਤੇ ਉਹ ਇਉਂ ਉਹਨਾਂ ਦੇ ਚਿੱਤ ਛੱਡਦੇ ਸਨ ਜਿਵੇਂ ਪੱਟ ਵਿੱਚ ਦਾਣਾ ਪੁੱਜਦਾ। ਤਾਂ ਫਿਰ ਉਹ ਸ਼ਾਂਤ ਹੋ ਜਾਣੇ ਚਾਹੀਦੇ ਸਨ। ਨਹੀਂ, ਇਸੀ ਗੱਲ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਕਿਹਾ ਹੈ ਕਿ ਸਿੱਧੀ ਵੱਲ ਮੇਰਾ ਸਿੱਖ ਧਿਆਨ ਨਾ ਦੇਵੇ, ਪ੍ਰਭੂ ਚਰਣਾਂ ਵਿੱਚ ਲਿਵਲੀ ਹੋਣ ਵਾਸਤੇ ਉਪਰਾਲਾ ਕਰੇ। ਅਤੇ ਗੁਰੂ ਜੀ ਨੇ ਕਿਹਾ ਇਹਦੀ ਵੀ ਲੋੜ ਨਹੀਂ। ਤੇ ਫਿਰ ਕਹਿਣ ਲੱਗਾ ਮਹਾਰਾਜ ਮੈਂ ਹੋਰ ਸੇਵਾ ਕਰ ਸਕਦਾ ਕਿ ਸਾਰੀ ਦੁਨੀਆ ਦੇ ਬਾਦਸ਼ਾਹੀ ਦਾ ਤਖ਼ਤ ਮੇਰੇ ਹੱਥ ਹੈ, ਉੱਥੇ ਬੈਠ ਕੇ ਆਪ ਸਾਰੀ ਦੁਨੀਆ ਨੂੰ ਹੁਕਮ ਵਿੱਚ ਚਲਾਓ। ਗੁਰੂ ਜੀ ਨੇ ਚੌਥਾ ਯਾਨੀ ਚੌਥੀ ਪੌੜੀ ਸ਼ਬਦ ਦੀ ਉਚਾਰਨ ਕੀਤੀ, ਸੁਲਤਾਨ ਹਾਂ ਮੇਰ ਲਸ਼ਕਰ ਤਖ਼ਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ ਮਤ ਦੇਖ ਭੂਲਾ ਵੀਸਰੈ ਤੇਰਾ ਚਿਤਨ ਆਵੈ ਨਾ। ਬਾਦਸ਼ਾਹੀਆਂ ਜਿਹੜਾ ਸਗ ਸਿਸ਼ਟ ਕੋ ਰਾਜਾ ਦੁਖੀ ਆ, ਸਾਰੀ ਦੁਨੀਆਂ ਦਾ ਰਾਜਾ ਉਹ ਵੀ ਦੁਖੀ ਆ। ਕਿਉਂ? ਮੰਦੀ ਇਕਾਗਰਤਾ ਤੋਂ ਬਿਨਾਂ ਸ਼ਾਂਤੀ, ਸੁਖੀ ਕਿਵੇਂ ਹੋਵੇ? ਹਰ ਕੋ ਨਾਮ ਜਪਤ ਹੋਏ ਸੁਖੀ, ਉਹਦੇ ਵਾਸਤੇ ਇੱਕੋ ਪਹਾੜੀ ਦਾ ਨਾਮ ਜਪਤ ਉਹ ਵੀ ਸੁਖੀ ਹੋ ਸਕਦਾ। ਸਾਹਿਬ ਗੁਰੂ ਪੰਚਮ ਪਾਤਸ਼ਾਹ ਇਹਨਾਂ ਦੀ ਬਾਬਤਾਂ ਇੱਕ ਥਾਂ ਐਸਾ ਫਰਮਾਉਂਦੇ ਹਨ, ਯਾਰੇ ਜੀ ਚੱਤਰ ਪਰ ਮੇਰੀ ਮੇਰੀ ਕਰ ਫਰਿਆ, ਹੁਕਮ ਚਲਾਏ ਨਸੰਗ ਹੋਏ ਵਰਤਿਆ ਫਰਿਆ, ਸਭ ਕੋ ਵਸਗਤ ਕਰ ਲਿਓ ਮੇਰੇ ਨਾਮੇ ਸਾ ਕਰ ਲਿਆ, ਕੋਟ ਤੇ ਤੀਸ ਸੇਵਕਾ ਸਿੱਧ ਸਾਧਕ ਦਰ ਖਰਿਆ, ਗਿਰਮਬਾਰੀ ਵੱਡੇ ਸਾਹਿਬੀ ਸਭ ਨਾਨਕ ਸੁਪਨ ਥਿਆ। ਇਹਨਾਂ ਚ ਸੁਖ ਨੇ, ਸ਼ਾਂਤੀ ਦੀ ਛਿੱਟ ਨਹੀਂ ਹੁੰਦੀ। ਸੋ ਇਸ ਵਾਸਤੇ ਸੁਖ ਦੇਣ ਵਾਲੀ ਵਸਤੂ ਵਾਹਿਗੁਰੂ ਦਾ ਭਜਨ ਹੈ। ਹਰੀ ਕੀਰਤਨ ਵਿੱਚ ਵਿਰਤੀ ਲਵੀਨ ਹੋਵੇ ਨਕਦ ਸੁਖ ਮਿਲਦਾ, ਸ਼ਾਂਤੀ ਮਿਲਦੀ। ਸਿਮਰਨ ਘਰ ਵਿੱਚ ਬੈਠ ਕੇ ਤੁਰਦੇ ਫਿਰਦੇ ਇਸਦਾ ਰੋਲ ਜਾਰੀ ਰਹੇ, ਮਨ ਸ਼ਾਂਤ ਸੁਖੀ ਰਹਿੰਦਾ ਹੈ। ਹੋਰ ਦੁਨੀਆਂ ਦੇ ਤਖ਼ਤੇ ਤੇ ਕੋਈ ਵਸਤੂ ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਨਹੀਂ ਹੈ। ਤਾਂ ਤੇ ਗੁਰੂ ਬਾਬੇ ਨੇ ਸਾਨੂੰ ਇਸ ਸਮੇਂ ਦੇ ਵਿੱਚ ਇਹ ਸੌਖਾ ਸਾਧਨ ਦੱਸਿਆ। ਜਸਤ ਸੋਨਾ ਜੁਗਾਂ ਕਾ ਧਰਮ ਹੈ ਕਲ ਨੇ ਕੀਰਤ ਹਰਨਾਮਾ, ਯੁਗ ਯੁਗ ਆਪਣਾ ਧਰਮ ਹੈ ਸੋਧ ਦੇਖੋ ਵੇਦ। ਤਾਂ ਤੇ ਸੌਖਾ ਸਾਧਨ ਗ੍ਰਸਤ ਵਿੱਚ ਤਿਆਗ ਵਿੱਚ ਖੇਤੀਪਤੀ ਕਰਨ ਵਾਲਾ, ਨੌਕਰੀ ਕਰਨ ਵਾਲਾ, ਬਿਜ਼ਨਸ ਵਪਾਰ ਕਰਨ ਵਾਲਾ, ਬੱਚਾ, ਜਵਾਨ, ਬੁੱਢਾ, ਮਾਈ ਭਾਈ ਸਭ ਕਰ ਸਕਦੇ ਨੇ, ਕਿਹਾ ਜਾ ਸੌਖਾ ਉਪਾਅ ਦੇ। ਨਾ ਕਰੇ ਆਪਣੀ ਗਲਤੀ ਆਪਣੀ ਲੱਭਣਾ ਦਲਿੱਦਰੇ ਤਾਂ ਕੀ ਉਪਾਅ। ਜੇ ਸੁਖੀ ਹੋਣਾ ਨਾ ਕੋਈ ਚਾਹੇ ਇੱਕ ਸੌਖਾ ਸਾਧਨ ਹੋਰ ਕੌਣ ਦੱਸ ਸਕਦਾ। ਅਤੇ ਆਓ ਆਪਣੇ ਮਨ ਨੂੰ ਸੁਖੀ ਸ਼ਾਂਤ ਕਰਨ ਵਾਸਤੇ, ਲੋਕ ਸੁਖੀ ਪੁਰਲੋਕ ਸਹਿਲੇ ਹੋਣ ਵਾਸਤੇ ਹਰੀ ਕੀਰਤਨ ਗੁਰੂ ਦੇ ਨਾਮ ਦਾ ਆਸਰਾ ਲਓ, ਕਿਤੇ ਸੁਖ ਸ਼ਾਂਤੀ ਹੈ।
ਕੀਰਤਨ ਪ੍ਰਧਾਨਾ
ਸਰੀਰ ਨੂੰ ਪਰੀ ਤਿਆਗ ਕਰਕੇ ਜਿਸ ਵਕਤ ਔਰਤ ਪੂਰੀ ਹੁੰਦੀ ਹੈ ਰੱਬ ਦੀ ਦਰਗਾਹ ਵਿੱਚ ਇੱਜ਼ਤ ਨਾਲ ਜਾਂਦਾ ਹੈ। ਤਾਂ ਤੇ ਨਿਰਵਾਣ ਕੀ ਨਿਮ ਸਿਮਰਤ ਦੋਨਾਂ ਜਾਨਾਂ ਨੂੰ ਸੁਖ ਪ੍ਰਾਪਤ ਕਰੋ। ਗੁਰੂ ਸਤਿ ਵਿੱਚ ਬੋਲੋ ਧੰਨ ਹੈ ਧੰਨ ਹੈ ਧੰਨ ਹੈ। ਦਾਸ ਵਾਸਤੇ ਸਾਵਧਾਨ ਹੋ।
ਸਹਾਏ ਸਲੋਕ ਮਹੱਲਾ ਦੂਜਾ ਆਪੇ ਜਾਣੇ।